ਸਤਨਾਮ ਵਾਹਿਗੁਰੂ ਸਾਹਿਬ ਜੀ। ਬਿਲਾਵਲ ਕੀ ਵਾਰ, ਮਹੱਲਾ ਚੌਥਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਮਹੱਲਾ ਚੌਥਾ। ਹਰ ਉੱਤਮ ਹਰ ਪ੍ਰਭ ਗਾਵਿਆ, ਕਰ ਨਾਦ ਬਿਲਾਵਲ ਰਾਗ। ਉਪਦੇਸ ਗੁਰੂ ਸੁਣ ਮੰਨਿਆ, ਤੁਰ ਮਸਤਕ ਪੂਰਾ ਭਾਗ। ਹਰ ਉੱਤਮ ਹਰ ਪ੍ਰਭ ਗਾਵਿਆ, ਕਰ ਨਾਦ ਬਿਲਾਵਲ ਰਾਗ। ਉਪਦੇਸ ਗੁਰੂ ਸੁਣ ਮੰਨਿਆ, ਤੁਰ ਮਸਤਕ ਪੂਰਾ ਭਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਜੋਗੋ ਜੁਗ ਅਟਲ, ਚਬਰ ਤਖਤ ਛਤਰ ਜੀ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਸਮੁੱਚੀ ਮਨੁੱਖਤਾ ਦੇ ਸਾਂਝੇ ਰਹਿਬਰ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਆਪਾਂ ਸਾਰੇ ਹੀ ਸ਼ੁਭ ਕਰਮਾਂ ਵਾਲੇ ਹਾਂ, ਜਿਨ੍ਹਾਂ ਨੂੰ ਕਿ ਸਿੱਖਾਂ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚੋਂ ਸਤਿਗੁਰਾਂ ਨੇ ਸ੍ਰੀ ਹੁਕਮਨਾਮਾ ਸਾਹਿਬ ਦੀ ਜੋ ਬਖਸ਼ਿਸ਼ ਕੀਤੀ ਹੈ, ਉਸ ਦੀ ਵਿਚਾਰ ਕਰਨ ਵਾਸਤੇ ਆਪਾਂ ਸਾਰੇ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਇਕੱਤਰ ਹੋਏ ਹਾਂ। ਵੱਡੇ ਭਾਗਾਂ ਦੀ ਨਿਸ਼ਾਨੀ ਹੈ, ਵਡਭਾਗੀ ਹਰ ਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਪਰੀਜੈ ਜੀਓ। ਆਓ ਸਤਿਗੁਰੂ ਮਹਾਰਾਜ ਚੌਥੇ ਪਾਤਸ਼ਾਹ ਬਲਾਵਲ ਰਾਗ ਦੇ ਵਿੱਚ ਸਰਬ ਸਾਂਝਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਇੱਕ ਵਾਰੀ ਇਹ ਸ਼ਬਦ ਦੀ ਉਥਾਨਕਾ ਹੈ, ਗੁਰੂ ਮਹਾਰਾਜ ਦਾ ਦਰਬਾਰ ਲੱਗਿਆ ਤਾਂ ਗਵਈਆਂ ਨੇ ਬੜਾ ਭਿੱਜ ਕੇ ਬਲਾਵਲ ਰਾਗ ਗਾਇਆ ਤਾਂ ਸੰਗਤ ਨੇ ਆਖਿਆ, ਮਹਾਰਾਜ ਇਹਨਾਂ ਨੇ ਬੜਾ ਸੁੰਦਰ ਬਲਾਵਲ ਰਾਗ ਗਾਇਆ ਹੈ, ਆਪ ਜੀ ਵੀ ਕੋਈ ਉਪਦੇਸ਼ ਸੰਗਤਾਂ ਨੂੰ ਸਰਵਣ ਕਰਵਾਓ। ਆਪ ਗੁਰੂ ਨਾਨਕ ਦੀ ਗੱਦੀ ਦੇ ਚੌਥੀ ਥਾਂ 'ਤੇ ਵਾਰਸ ਹੋ। ਇਹ ਗੁਰੂ ਰਾਮਦਾਸ ਜਿਨ੍ਹਾਂ ਦਾ ਸਰਵ ਸਾਂਝਾ, ਸਾਰੀ ਬਾਣੀਓ ਸਰਵ ਸਾਂਝਾ ਉਪਦੇਸ਼ ਬਖਸ਼ਿਸ਼ ਕਰਦੀ ਹੈ ਖਾਲਸਾ ਜੀ। ਇੱਥੇ ਚਾਰ ਦਰਵਾਜ਼ੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਆਉਣ ਵਾਸਤੇ ਇਸ ਗੱਲ ਦਾ ਪ੍ਰਤੀਕ ਹਨ। ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਹ ਵਰਨਾ ਕੋ ਸਾਂਝਾ, ਜਿਹੜਾ ਵੀ ਆਵੇ ਭਾਈ ਸੋ ਰਾਜੀ ਜਾਵੇ। ਇਸ ਕਰਕੇ ਉਹ ਗੁਰੂ ਰਾਮਦਾਸ ਪਾਤਸ਼ਾਹ ਜਿਨ੍ਹਾਂ ਦੇ ਬਚਪਨ ਦੇ ਵਿੱਚ ਮਾਤਾ ਪਿਤਾ ਚੜ੍ਹਾਈ ਕਰ ਗਏ ਸੀ, ਨਾਲ ਦੇ ਰਿਸ਼ਤੇਦਾਰ ਸਕੇ ਚਾਚੇ ਤਾਏ ਸਭ ਖਹਿੜਾ ਛੱਡ ਗਏ ਸੀ। ਮਾੜਾ ਜਦੋਂ ਵਕਤ ਆਉਂਦਾ ਹੈ ਉਦੋਂ ਲੋਕ ਗੁਰੂਆਂ ਪੀਰ ਪੈਗੰਬਰਾਂ ਨੂੰ ਵੀ ਛੱਡ ਗਏ, ਇਤਿਹਾਸ ਦੱਸਦਾ ਹੈ। ਸੁਖ ਮੈਂ ਆਣ ਬਹੁਤ ਮਿਲ ਬੈਠ ਤਰਹਿਤ ਚਹੁਦ ਸਘੇਰਾ। ਜਦੋਂ ਕਿਸੇ ਕੋਲ ਪਾਵਰ ਹੋਵੇ, ਮਨੁੱਖ ਕੋਲ ਸੁੱਖ ਹੋਵੇ, ਉਦੋਂ ਸਾਧ ਸੰਗਤ ਜੀ ਸਾਰੇ ਨੇੜੇ ਹੋ ਬਹਿੰਦੇ ਹੈ। ਜਦੋਂ ਬਿਪਤਾ ਦਾ ਸਮਾਂ ਆ ਜਾਵੇ ਉਦੋਂ ਵਿਰਲੇ ਹੀ ਨਾਲ ਖੜਿਆ ਕਰਦੇ ਨੇ। ਜਿਹੜਾ ਮਨੁੱਖ ਬਿਪਤਾ ਦੇ ਸਮੇਂ ਨਾਲ ਖੜਦਾ ਉਹੀ ਸੱਚਾ ਸੱਜਣ ਸੱਚਾ ਸਾਥੀ ਹੁੰਦਾ। ਸੋ ਸੱਚਾ ਸਾਥੀ ਕਿਹੜਾ ਹੈ? ਉਹ ਆ ਨਾਮ ਵਾਹਿਗੁਰੂ ਦਾ। ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਸੰਨ। ਖਾਲਸਾ ਜੀ, ਜਦੋਂ ਕੋਈ ਚਾਰਾ ਨਾ ਚੱਲੇ, ਸਾਰੇ ਮੁੱਖ ਮੋੜ ਜਾਣ, ਬਿਪਤਾ ਦਾ ਸੰਕਟ ਦਾ ਸਮਾਂ ਆ ਜਾਵੇ। ਸੰਕਟ ਦਾ ਸਮਾਂ ਪਰਖ ਕਰਨ ਵਾਸਤੇ ਆਉਂਦਾ ਹੁੰਦਾ ਚੰਗੇ ਮਾੜਿਆਂ ਦੀ, ਤਾਂ ਫਿਰ ਨਾਮ ਦਾ ਆਸਰਾ ਤੱਕ ਲੈਣਾ ਚਾਹੀਦਾ ਹੈ। ਗੁਰਬਾਣੀ ਦਾ ਬਚਨ ਹੈ, ਜਾ ਕੋ ਮੁਸ਼ਕਲਾਤ ਬਣੇ ਢੋਈ ਕੋਏ ਨਾ ਦੇ। ਲਾਗੂ ਹੋਏ ਦੁਸ਼ਮਣਾਂ ਸਾਕ ਪੇ ਭੱਜ ਖਲੇ, ਭੱਜੇ ਸਭੇ ਆਸਰਾ ਚੁੱਕੈ ਸਭ ਸਰਾਓ, ਚਿੱਤ ਆਵੈ ਉਸ ਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ। ਜਦੋਂ ਗੁਰਬਾਣੀ ਦਾ ਆਸਰਾ ਤੱਕਾਂਗੇ ਤਾਂ ਔਖੇ ਸਮੇਂ ਦੇ ਵਿੱਚ ਵੀ ਦੁੱਖ ਮਹਿਸੂਸ ਨਹੀਂ ਹੋਵੇਗਾ। ਭਾਣਾ ਮੰਨ ਕੇ ਉਸ ਵਾਹਿਗੁਰੂ ਦਾ ਸੌਖਾ ਹੀ ਔਖੇ ਸਮੇਂ ਦੇ ਵਿੱਚੋਂ ਆਪਾਂ ਨਿਕਲ ਜਾਣਾ। ਸੋ ਇਸ ਕਰਕੇ ਸੱਚਾ ਮਿੱਤਰ ਤਾਂ ਪਰਮੇਸ਼ਰ ਦਾ ਨਾਮ ਹੈ, ਜਿਹੜਾ ਲੋਕ ਪ੍ਰਲੋਕ ਚ ਰੱਖਿਆ ਕਰਦਾ। ਨਾਮ ਨੂੰ ਜਿਹਨੇ ਆਪਣਾ ਮਿੱਤਰ ਬਣਾ ਲਿਆ, ਸਾਰੀ ਦੁਨੀਆਂ ਫਿਰ ਉਹਦੀ ਮਿੱਤਰ ਬਣ ਜਾਂਦੀ ਹੈ, ਉਹਦੇ ਚਰਨਾਂ ਤੇ ਝੁੱਕ ਜਾਂਦੀ ਹੈ। ਜਾ ਤੂੰ ਮੇਰੇ ਬਲ ਹੈ ਤਾਂ ਕਿਆ ਮੋਹਸ਼ਨ ਦਾ, ਤੁਰ ਸਭ ਕੁਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ। ਲਖਮੀ ਤੋਟ ਨਾ ਵੀ ਖਾਏ ਖਰਚ ਰਹਿੰਦਾ, ਰੱਬ ਦੇ ਪਿਆਰੇ ਨੂੰ ਕਿਸੇ ਪ੍ਰਕਾਰ ਦੀ ਤੋਟ ਨਹੀਂ ਵਾਹਿਗੁਰੂ ਆਉਣ ਦਿੰਦਾ। ਮਾਇਆ ਵੀ ਉਹਦੇ ਚਰਨਾਂ ਦੀ ਦਾਸੀ ਬਣ ਜਾਂਦੀ ਹੈ, ਜਿਵੇਂ ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਦੀ ਦਾਸੀ ਬਣ ਕੇ ਇੱਥੇ ਮਾਇਆ ਆ ਰਹੀ ਹੈ। ਤੇ ਸੰਗਤਾਂ ਦੇ ਜਿਹੜੇ ਕਾਰਜ ਹਨ, ਲੰਗਰ ਛਕਾਉਣਾ, ਹੋਰ ਇਮਾਰਤਾਂ ਦਾ ਬਾਨਾ, ਗਰੀਬਾਂ ਨੂੰ ਵਿੱਦਿਆ ਦੇਣੀ ਜਾਂ ਹੋਰ ਕਾਰਜ, ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਹੌਸਪੀਟਲ ਜਾਂ ਹੋਰ ਚੱਲ ਰਹੇ ਨੇ। ਖਾਲਸਾ ਜੀ, ਆਓ ਕੀ ਉਪਦੇਸ਼ ਕਰਦੇ ਹਨ ਚੌਥੇ ਪਾਤਸ਼ਾਹ। ਬਲਾਵਲ ਰਾਗ ਗਵਈਆਂ ਨੇ ਗਾਇਆ, ਸੰਗਤ ਬੜੀ ਪ੍ਰਸੰਨ ਹੋਈ। ਹੁਣ ਚੌਥੇ ਪਾਤਸ਼ਾਹ ਬਲਾਵਲ ਰਾਗ ਦੁਆਰਾ, ਬਲਾਵਲ ਕੀ ਬਾਰ, ਬਾਰ ਦਾ ਅਰਥ ਹੁੰਦਾ ਮੁਕਾਬਲਾ। ਇੱਥੇ ਮੁਕਾਬਲਾ ਕਿਹਦਾ? ਗੁਰਮੁਖ ਤੇ ਮਨਮੁੱਖ ਦਾ। ਮਨਮੁੱਖ ਹਾਰ ਜਾਂਦੇ ਹੈ ਤੇ ਗੁਰਮੁਖ ਜਿੱਤ ਜਾਂਦੇ ਨੇ, ਜਾਂ ਇਹ ਕਹਿ ਲਓ ਇੱਥੇ ਵਿਵੇਕ ਤੇ ਮੋਹ ਦਾ ਮੁਕਾਬਲਾ ਹੈ। ਵਿਵੇਕ ਨੇ ਜਿੱਤ ਜਾਣਾ, ਮੋਹ ਨੇ ਹਾਰ ਜਾਣਾ। ਵਾਰ ਦਾ ਅਰਥ ਮੁਕਾਬਲਾ। ਇੱਕ ਦੂਜੇ ਤੇ ਸੂਰਮੇ ਜਦੋਂ ਜੰਗ ਲੜਦੇ ਨੇ ਵਾਰ ਕਰਦੇ ਹੈ। ਸੋ ਆਓ ਸਤਿਗੁਰੂ ਮਹਾਰਾਜ ਕੀ ਉਪਦੇਸ਼ ਕਰਦੇ ਨੇ। ਸਰਵਣ ਕਰੀਏ ਪ੍ਰੇਮ ਸਹਿਤ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਕੀ ਵਾਰ ਮਹੱਲਾ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਬਿਲਾਵਲ ਦੀ ਵਾਰ ਹੈ ਮਹੱਲਾ ਚੌਥਾ। ਚੌਥੇ ਪਾਤਸ਼ਾਹ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਹੱਲਾ ਪਾਠ, ਜਿਵੇਂ ਸਿੰਘ ਸਾਹਿਬ ਜੀ ਨੇ ਬੋਲਿਆ, ਜਦੋਂ ਪਾਠ ਕਰਦੇ ਹੋ ਮਹੱਲਾ ਪਾਠ ਬੋਲਣਾ ਹੈ। ਅਤੇ ਕਈ ਸਾਧ ਸੰਗਤ ਜੀ ਆਸ਼ੁੱਧ ਉਚਾਰਨ ਕਰਨ ਲੱਗ ਜਾਂਦੇ ਨੇ, ਮਹਿਲਾ ਹੀ ਕਹਿਣ ਲੱਗ ਜਾਂਦੇ ਨੇ। ਉਹ ਮਹਿਲਾ ਤਾਂ ਇਸਤਰੀ ਦਾ ਨਾਮ ਹੈ, ਇਹ ਤਾਂ ਸਾਰਾ ਹੀ ਵਿਗੜ ਜੂਗਾ ਫਿਰ ਤਰਤੀਬ। ਫਿਰ ਤਾਂ ਇਹ ਕਹਿਣਾ ਪਊ ਮਹਿਲਾ ਪਹਿਲੀ ਮਹਿਲਾ ਦੂਜੀ, ਨਹੀਂ, ਮਹੱਲਾ ਮਹੱਲਾ ਸ਼ੁੱਧ ਪਾਠ ਹੈ। ਚੌਥੇ ਪਾਤਸ਼ਾਹ ਉਪਦੇਸ਼ ਕਰਦੇ ਹਨ, ਇੱਕ ਓਅੰਕਾਰ ਸਤਿਗੁਰ ਪ੍ਰਸ਼ਾਦ ਦਾ ਭਾਵ, ਇੱਕ ਓਅੰਕਾਰ ਦਾ ਅਰਥ ਹੈ ਇੱਕ ਆਦ ਵੈਤ ਬ੍ਰਹਮ, ਸਾਰਿਆਂ ਦਾ ਪ੍ਰਕਾਸ਼ਕ। ਊੜੇ ਦੇ ਉੱਪਰ ਕਾਰ ਲੱਗੀ ਹੈ ਨਾ, ਇਹਦੇ ਵਿੱਚ ਬ੍ਰਹਮਾ ਵਿਸ਼ਨੂੰ ਸ਼ਿਵ ਤਿੰਨੇ ਆ ਗਏ, ਰਜੋ ਗੁਣ ਸਤੋ ਗੁਣ ਤਮੋ ਗੁਣ, ਜਿਹੜਾ ਸ੍ਰਿਸ਼ਟੀ ਦੀ ਰਚਨਾ ਕਰਦਾ ਹੈ, ਭੋਜਨ ਦਿੰਦਾ ਹੈ ਤੇ ਲੈ ਕਰਦਾ ਹੈ, ਇੱਕ ਉਹ ਓਅੰਕਾਰ ਆਦ ਵੈਤ ਹੈ ਉਹਦੀ, ਉਹ ਕਿਸੇ ਨਾਲ ਈਰਖਾ ਨਹੀਂ ਕਰਦਾ ਪਰਮੇਸ਼ਰ। ਤਿਲ ਨਾ ਤਮਾਏ ਪਾਠ ਆਉਂਦਾ ਹੈ ਨਾ, ਤਿਲ ਜਿੰਨੀ ਵੀ ਉਹਨੂੰ ਤਮਾ ਨਹੀਂ ਆਪਣੀ ਵਡਿਆਈ ਕਰਾਉਣ ਦੀ। ਆਪਾਂ ਤਾਂ ਜੇ ਕਿਸੇ ਦੇ ਕੰਮ ਆ ਜਾਈਏ, ਇੱਛਾ ਹੁੰਦੀ ਹੈ ਅੰਦਰ ਵੀ ਇਹ ਸਾਡੀ ਵਡਿਆਈ ਕਰੇ, ਤਮਾ ਹੁੰਦੀ ਹੈ, ਪਰ ਪਰਮੇਸ਼ਰ ਜਿਹੜਾ ਹੈ ਨਿਰਭਉ ਨਿਰਵੈਰ ਹੈ। ਕਰਮਾਂ ਦੀ ਸਜ਼ਾ ਜ਼ਰੂਰ ਦਿੰਦਾ ਹੈ, ਜਿਹਾ ਜਿਹਾ ਬੀਜਾਂਗੇ ਉਹ ਜਿਹਾ ਵੱਢ ਲਵਾਂਗੇ। ਐਜ ਯੂ ਸ਼ੋ ਸੋ ਸ਼ੈਲ ਯੂ ਰੀਪ, ਜਿਹਾ ਬੀਜਿਆ ਸੋ ਲਾਉਣਾ, ਕਰਮਾਂ ਸੰਦੜਾ ਖੇਤ। ਇਸ ਕਰਕੇ ਆਪਾਂ ਦੂਜਿਆਂ ਨੂੰ ਦੋਸ਼ ਦੇ ਦਿੰਦੇ ਹੁੰਦੇ ਹਾਂ ਵੀ ਸਾਡਾ ਫਲਾਣੇ ਨੇ ਕਾਰਜ ਵਿਗਾੜਤਾ, ਫਲਾਣੇ ਨੇ ਸਵਾਰਤਾ। ਪਰ ਜੇ ਗੁਰਬਾਣੀ ਦੇ ਡੈਫਥ ਵਿੱਚ ਡੂੰਘਾਈ 'ਚ ਜਾਈਏ, ਸਾਰਾ ਕਰਮਾਂ ਦੀ ਉਹ ਖੇਡ ਹੈ। ਜੋ ਮਿਲਣਾ ਹੈਗਾ ਉਹ ਮਸਤਕ 'ਤੇ ਲਿਖਿਆ ਹੋਇਆ, ਜੋ ਹੋਣਾ। ਹਾਂ, ਗੁਰਬਾਣੀ 'ਚ ਤਾਕਤ ਹੈ, ਮੱਥੇ ਦੇ ਪੁੱਠੇ ਲੇਖ ਵੀ ਗੁਰਬਾਣੀ ਸਿੱਧੇ ਕਰ ਦਿੰਦੀ ਹੈ, ਗੁਰਬਾਣੀ 'ਚ ਨਾਮ 'ਚ ਤਾਕਤ ਹੈ। ਸੋ ਸਤਿਗੁਰੂ ਮਹਾਰਾਜ ਇੱਕ ਓਅੰਕਾਰ ਸਤਿਗੁਰ ਪ੍ਰਸ਼ਾਦ ਇੱਕ ਆਦ ਵੈਤ ਬ੍ਰਹਮ, ਸਾਰਿਆਂ ਦਾ ਪ੍ਰਕਾਸ਼ਕ ਮਿਲਦਾ ਕਿਵੇਂ ਹੈ? ਸਤਿਗੁਰ ਪ੍ਰਸਾਦ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਉਹ। ਜੇ ਕਿਸੇ ਪਖੰਡੀ ਤੇ ਦੇਹਧਾਰੀ ਤੋਂ ਕੰਨਾਂ 'ਚ ਨਾਮ ਲੈ ਲਿਆ, ਫਿਰ ਉਹਦੀ ਪ੍ਰਾਪਤੀ ਨਹੀਂ ਹੋਣੀ। ਜਿਹੜਾ ਉੱਥੇ ਆਪ ਹੀ ਨਹੀਂ ਪਹੁੰਚਿਆ, ਉਹ ਕਿਸੇ ਜਗਿਆਸੂ ਕਿਸੇ ਆਪਣੇ ਸ਼ਰਧਾਲੂ ਨੂੰ ਕੀ ਪਹੁੰਚਾ ਦੇਵੇਗਾ? ਗੁਰੂ ਜਿਨ੍ਹਾਂ ਕਾਂਦਲਾ ਸਿੱਖ ਪੀ ਅੰਧੇ ਕਰਮ ਕਰੇਨ, ਉਹ ਭਾਣੇ ਚੱਲਣ ਆਪਣੇ ਨਿਤ ਝੂਠੋ ਝੂਠ ਬੋਲੇਨ। ਜਿਨ੍ਹਾਂ ਦਾ ਗੁਰੂ ਅੰਨਾ ਹੈ ਉਹ ਆਪਣੇ ਚੇਲਿਆਂ ਨੂੰ ਵੀ ਗਲਤ ਰਾਹ ਪਾਊ। ਸੋ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੁਗੋ ਜੁਗ ਅਟਲ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਸ਼ਬਦ ਗੁਰੂ ਕਲਯੁਗ ਦੇ ਵਿੱਚ, ਸਮਰੱਥ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹਨ, ਜਿਨ੍ਹਾਂ ਦੇ ਨਾਮ ਰੂਪੀ ਚਰਨਾਂ ਨਾਲ ਜੁੜਨ ਕਰਕੇ ਸਾਡੀ ਕਲਿਆਣ ਹੋਣੀ ਹੈ। ਅੱਗੇ ਫਿਰ ਮਹਾਰਾਜ ਕੀ ਉਪਦੇਸ਼ ਕਰਦੇ ਨੇ, ਸਰਵਣ ਕਰੋ।
ਸਲੋਕ ਮਹੱਲਾ ਚੌਥਾ। ਹਰ ਉੱਤਮ ਹਰ ਪ੍ਰਭ ਗਾਵਿਆ, ਕਰ ਨਾਦ ਬਿਲਾਵਲ ਰਾਗ।
ਹਰ ਉੱਤਮ, ਹਰ ਭਾਵ ਹਰੇ ਭਰੇ ਕਰਨ ਵਾਲਾ ਪਰਮੇਸ਼ਰ, ਜਿਹੜਾ ਮੁਰਦਿਆਂ 'ਚ ਵੀ ਜਾਨ ਪਾ ਸਕਦਾ, ਹਰੇ ਭਰੇ ਕਰਨ ਵਾਲਾ, ਉਹਦਾ ਨਾਮ ਹੈ ਨਾ ਜਿਹੜਾ ਹਰ ਉੱਤਮ ਹਰ ਪ੍ਰਭ ਗਾਵਿਆ। ਉਸ ਵਾਹਿਗੁਰੂ ਦੇ ਨਾਮ ਨੂੰ ਗਾ, ਭਾਈ ਜੀ ਦਾ ਨਾਮ ਉੱਤਮ ਹੈ, ਉੱਚਾ ਹੈ। ਜੇ ਤੂੰ ਉਹਦੇ ਨਾਮ ਨੂੰ ਗਾਵੇਂਗਾ ਨਾ, ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚੌਂ ਕੁੰਟ ਮਾਨੈ, ਉਹ ਭਾਈ ਚਾਰੇ ਕੁੰਟਾਂ ਦੇ ਵਿੱਚ ਪ੍ਰਸਿੱਧ ਹੋ ਜਾਂਦਾ ਜਿਹੜਾ ਉਹਦੇ ਨਾਮ ਦਾ ਗਾਇਨ ਕਰਦਾ ਹੈ। ਜਿਸ ਨੀਚ ਨੂੰ ਕੋਈ ਨਹੀਂ ਜਾਣਦਾ, ਨਾਮ ਜਪ ਕੇ ਚਾਰੇ ਕੁੰਟਾਂ 'ਚ ਪ੍ਰਸਿੱਧੀ ਪ੍ਰਾਪਤ ਕਰ ਲੈਂਦਾ ਉਹ। ਲੋਕ ਪ੍ਰਲੋਕ ਵਿੱਚ ਉਹਦਾ ਜਸ ਹੁੰਦਾ ਹੈ। ਹਰ ਉੱਤਮ ਹਰ ਪ੍ਰਭ ਗਾਵਿਆ, ਜਿਨ੍ਹਾਂ ਨੇ ਪ੍ਰਭੂ ਦੇ ਉੱਤਮ ਗੁਣਾਂ ਨੂੰ ਗਾਉਣਾ ਕੀਤਾ ਹੈ। ਕਰ ਨਾਦ ਬਲਾਵਲ ਰਾਗ, ਨਾਦ ਦਾ ਅਰਥ ਸ਼ਬਦ ਹੈ, ਰਾਗ ਦਾ ਅਰਥ ਪ੍ਰੇਮ ਹੈ, ਬਲਾਵਲ ਦਾ ਅਰਥ ਆਨੰਦ ਹੈ। ਬਲਾਵਲ ਰਾਗ ਦਾ ਨਾਂ ਵੀ ਹੈ ਅਤੇ ਇਹਦਾ ਆਪਾਂ ਅਰਥ ਇੱਥੇ ਆਨੰਦ ਵੀ ਲਾਵਾਂਗੇ। ਜਿਨ੍ਹਾਂ ਦਾ ਭਾਈ ਨਾਮ ਨਾਲ ਪ੍ਰੇਮ ਪੈ ਗਿਆ, ਨਾਮ ਦਾ ਰੰਗ ਜਿਨ੍ਹਾਂ ਨੂੰ ਚੜ੍ਹ ਗਿਆ, ਉਹ ਫਿਰ ਆਤਮਕ ਸਰੂਪ ਦੀ ਪ੍ਰਾਪਤੀ ਉਹਨਾਂ ਨੂੰ ਹੋ ਜਾਂਦੀ ਹੈ ਅਤੇ ਸਦੀਵੀ ਆਨੰਦਤਾਈ ਨੂੰ ਪ੍ਰਾਪਤ ਹੋ ਜਾਂਦੇ ਹਨ। ਸਦੀਵੀ ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ, ਇਸ ਅਵਸਥਾ ਨੂੰ ਪ੍ਰਾਪਤ ਹੋ ਜਾਂਦੇ ਹਨ ਜਿਹੜੇ ਪ੍ਰੇਮ ਸਹਿਤ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਜਪਦੇ ਹਨ। ਉਹ ਸਦੀਵੀ ਆਨੰਦਤਾਈ ਨੂੰ ਪ੍ਰਾਪਤ ਕਰ ਲੈਂਦੇ ਹਨ ਸ਼ਬਦ ਉਪਦੇਸ਼ ਦੀ ਕਮਾਈ ਕਰਕੇ।
ਉਪਦੇਸ਼ ਗੁਰੂ ਸੁਣ ਮੰਨਿਆ, ਤੁਰ ਮਸਤਕ ਪੂਰਾ ਭਾਗ।
ਹੁਣ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਨਾਮ ਦੀ ਕਮਾਈ ਕਰਨਾ, ਗੁਰੂ ਦੇ ਉਪਦੇਸ਼ ਨੂੰ ਕਮਾਉਣਾ। ਕੌਣ ਉਪਦੇਸ਼ ਕਮਾਉਂਦੇ ਨੇ ਗੁਰੂ ਦਾ? ਜਿਨ੍ਹਾਂ ਦੇ ਧੁਰੋਂ ਮਸਤਕ ਤੇ ਲਿਖਿਆ ਹੁੰਦਾ ਹੈ। ਉਪਦੇਸ਼ ਗੁਰੂ ਸੁਣ ਮੰਨਿਆ, ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਮੰਨਦੇ ਹਨ, ਕਮਾਉਂਦੇ ਹਨ। ਕੌਣ? ਤੁਰ ਮਸਤਕ ਭਾਗ, ਜਿਨ੍ਹਾਂ ਦੇ ਧੁਰੋਂ ਮੱਥੇ ਤੇ ਲਿਖਿਆ ਹੁੰਦਾ ਹੈ, ਆਪਣੇ ਧੁਰੋਂ ਲੇਖ ਲਿਖਿਆ ਹੋਇਆ, ਜਿਹੜਾ ਅੱਜ ਇੱਥੇ ਬੈਠੇ ਹਾਂ ਆਪਾਂ। ਪੂਰਵ ਜਨਮਾਂਕਰ ਜਾ ਪ੍ਰਗਟਿਓ ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਜਦੋਂ ਪੂਰਵ ਜਨਮ ਦਾ ਕੋਈ ਲੇਖ ਅੱਗੇ ਆਉਂਦਾ, ਚੰਗਾ ਸ਼ੁਭ ਕੀਤਾ ਹੋਇਆ ਕਰਮ ਅੱਗੇ ਆਉਂਦਾ, ਫਿਰ ਕਿਸੇ ਰਸਕ ਬਰਾਗੀ ਦੀ ਸੰਗਤ ਪ੍ਰਾਪਤ ਹੁੰਦੀ ਹੈ। ਕਿੱਡੇ ਕਿੱਡੇ ਮਹਾਤਮਾ ਇਹ ਸੰਸਾਰ ਤੇ ਹੋਏ ਨੇ, 20ਵੀਂ ਸਦੀ ਦੇ ਵਿੱਚ ਇਹ ਲਾ ਲਓ ਤੁਸੀਂ, ਬੜੇ ਰਸਕ ਬਰਾਗੀ, ਭਾਵੇਂ ਸੰਤ ਆਤਰ ਸਿੰਘ ਮਸਤੂਆਣੇ ਵਾਲੇ ਹੋਣ, ਸੰਤ ਰਾੜੇ ਵਾਲੇ ਹੋਣ, 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸੰਤ ਜਰਨੈਲ ਸਿੰਘ ਖਾਲਸਾ, ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਵਰਗੇ ਮਹਾਤਮਾ ਬੜੇ ਰਸਕ ਵਿਰਾਗੀ ਸੀਗੇ। ਜਿਹੜਾ ਇੱਕ ਵਾਰੀ ਦਰਸ਼ਨ ਕਰ ਲੈਂਦਾ, ਉਹਨਾਂ ਦਾ ਜੀਵਨ ਹੀ ਪ੍ਰਚਾਰ ਸੀ। ਜਿਹੜਾ ਨਾਮ ਦਾ ਰਸੀਆ ਹੁੰਦਾ ਨਾ, ਨਾਮ ਦੇ ਰਸੀਏ ਨੂੰ ਬਹੁਤਾ ਬੋਲਣ ਦੀ ਲੋੜ ਨਹੀਂ ਪੈਂਦੀ, ਉਹ ਨਾਮ ਦੇ ਰਸੀਏ ਦੇ ਦਰਸ਼ਨ ਕਰਕੇ ਮਨੁੱਖ ਦਾ ਜਿਹੜਾ ਮਨ ਹੈ ਨਾਮ ਨਾਲ ਜੁੜ ਜਾਂਦਾ ਹੈ। ਇਹ ਨਿਸ਼ਾਨੀ ਸਾਧ ਕੀ ਜਿੱਤ ਭੇਟ ਤਤਰੀਆ ਹੈ, ਇਹ ਨਿਸ਼ਾਨੀ ਹੈ ਗੁਰਮੁਖ ਦੀ, ਜਿਹਦੇ ਦਰਸ਼ਨ ਕਰਕੇ ਮਨ ਸ਼ਾਂਤ ਹੋ ਜਾਵੇ। ਸੋ ਇਸ ਕਰਕੇ ਉਪਦੇਸ਼ ਗੁਰੂ ਸੁਣ ਮੰਨਿਆ, ਕੌਣ ਮੰਨਦੇ ਨੇ ਗੁਰੂ ਦੇ ਉਪਦੇਸ਼ ਨੂੰ? ਧੁਰ ਮਸਤਕ ਭਾਗ, ਜਿਨ੍ਹਾਂ ਦੇ ਧੁਰੋਂ ਮੱਥੇ ਤੇ ਲੇਖ ਲਿਖਿਆ ਹੁੰਦਾ ਸ਼ੁਭ, ਉਹ ਮੰਨਦੇ ਹਨ, ਉਪਦੇਸ਼ ਨੂੰ ਕਮਾਉਂਦੇ ਹਨ।
ਸਭ ਦਿਨ ਸਰੈਣ ਗੁਣ ਉਚਰੈ, ਹਰ 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 ਉਰ ਲਿਵ ਲਾਗ।
ਗੁਰੂ ਕੇ ਪਿਆਰੇ ਗੁਰਮੁਖ ਸਭ ਦਿਨ ਰੈਣ ਗੁਣ ਉਚਰੈ, ਦਿਨ ਰਹਿਣ ਤੋਂ ਭਾਵ ਰਾਤ, ਵਾਹਿਗੁਰੂ ਦੇ ਗੁਣਾਂ ਦਾ ਉਚਾਰਨ ਕਰਦੇ ਰਹਿੰਦੇ ਨੇ। ਜਦੋਂ ਦਿਨ ਰਾਤ ਉਚਾਰਨ ਕਰਦੇ ਹੈ, ਉਹ ਭਾਵੇਂ ਦੁਨੀਆਂ ਦੇ ਸਾਹਮਣੇ ਆਪਣੇ ਆਪ ਨੂੰ ਪ੍ਰਗਟ ਨਹੀਂ ਕਰਨਾ ਚਾਹੁੰਦੇ, ਆਪਦੇ ਆਨੰਦ ਵਿੱਚ ਬੈਠੇ ਹੈ, ਪਰ ਜਿਹੜਾ ਪਰਮੇਸ਼ਰ ਹੈ ਇਹ ਆਪਣੇ ਪਿਆਰੇ ਨੂੰ ਪ੍ਰਗਟ ਕਰੇ ਦਿੰਦਾ ਹੈ। ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਰੀ ਦਾ ਜਿਹੜਾ ਭਗਤ ਹੈ ਲੋਕਿਆ ਨਹੀਂ ਖਾਲਸਾ ਜੀ ਰਹਿੰਦਾ, ਨਾ ਤਾਂ ਪਾਪ ਲੋਕਿਆ ਰਹਿਣਾ, ਪਾਪ ਵੀ ਦੁਨੀਆਂ 'ਚ ਪ੍ਰਗਟ ਹੋਊ ਜਿਹੜਾ ਪਾਪੀ ਹੈ, ਅਤੇ ਜਿਹੜਾ ਸਿਮਰਨ ਵਾਲਾ ਭਗਤ ਵੀ ਪ੍ਰਗਟੇ ਹੋਵੇਗਾ। ਵਾਹਿਗੁਰੂ ਦੀ ਚੇਤਨ ਸ਼ਕਤੀ ਸਾਡੇ ਨਾਲ ਹੈ, ਜੋ ਆਪਾਂ ਕਰਮ ਕਰਨੇ ਨੇ ਉਹਨੇ ਪ੍ਰਗਟ ਕਰ ਦੇਣਾ ਸੰਸਾਰ ਦੇ ਵਿੱਚ। ਗੁਰਬਾਣੀ ਨੇ ਇੱਥੋਂ ਤੱਕ ਕਹਿ ਦਿੱਤਾ, ਅੰਤਰ ਬਹਿ ਕੇ ਕਰਮ ਕਮਾਵੈ ਸੋ ਚਹੁ ਕੁੰਡੀ ਜਾਣੀਐ, ਜੋ ਧਰਮ ਕਮਾਵੈ ਤਿਸ ਧਰਮ ਨਾਓ, ਜੋ ਪਾਪ ਕਮਾਵੈ ਸੋ ਪਾਪੀ ਜਾਣੀਐ। ਕੁੰਡਾ ਬੰਦ ਕਰਕੇ ਜੋ ਕਰਮ ਤੂੰ ਕਰੇਗਾ ਉਹਦਾ ਪ੍ਰਭਾਵ ਬਾਹਰ ਪੈਣਾ। ਜੇ ਤਾਂ ਦਰਵਾਜ਼ਾ ਬੰਦ ਕਰਕੇ ਨਾਮ ਜਪੇਗਾ, ਅੰਦਰ ਬਹਿ ਕੇ ਸਿਮਰਨ ਕਰੇਗਾ, ਤਾਂ ਸੰਸਾਰ ਦੇ ਵਿੱਚ ਤੈਨੂੰ ਧਰਮੀ ਕਰਕੇ ਜਾਣਿਆ ਜਾਵੇਗਾ, ਤੂੰ ਤੈਨੂੰ ਧਰਮੀ ਕਹਿਣਗੇ ਲੋਕ ਜੇ ਕੁੰਡਾ ਲਾ ਕੇ ਡਰਾਮਾ ਕਰੇਗਾ ਜਿਵੇਂ ਸਾਹੋ ਸੁਹਾਗਣ ਹੋਇਆ ਗੁਰੂ ਨਾਨਕ ਦੇ ਸਮੇਂ ਉਹ ਐਵੇਂ ਪਖੰਡ ਕਰਦਾ ਸੀ ਚੂੜੀਆਂ ਪਾਲਿਆ ਕਰੇ ਹੋਰ ਬੀਬੀਆਂ ਵਾਲੇ ਕੱਪੜੇ ਪਾਲਿਆ ਕਰੇ ਮਹਿੰਦੀ ਵਗੈਰਾ ਲਾ ਲਿਆ ਕਰੇ ਵੀ ਮੈਨੂੰ ਸਾਹੋ ਮਿਲਣ ਆਉਂਦਾ ਭਾਵ ਰੱਬ ਮਿਲਣ ਆਉਂਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਦਾ ਫਿਰ ਪਖੰਡ ਪ੍ਰਗਟ ਕੀਤਾ ਸੀ ਮਹਾਰਾਜ ਮਿਲਣ ਗਏ ਮੇਲਾ ਲੱਗਿਆ ਹੋਇਆ ਸੀ ਬੜਾ ਭਾਰੀ ਮਰਦਾਨਾ ਜੀ ਨੂੰ ਭੇਜਿਆ ਕਿ ਅਸੀਂ ਮਿਲਣਾ ਹੈ ਕਹਿੰਦੇ ਅਜੇ ਮਿਲ ਨਹੀਂ ਸਕਦੇ ਕਿਉਂਕਿ ਉਹਨਾਂ ਨੂੰ ਸਾਹੋ ਮਿਲਣ ਆਇਆ ਹੋਇਆ ਰੱਬ ਨਾਲ ਗੱਲਾਂ ਕਰ ਰਹੇ ਹੈ ਸਤਿਗੁਰੂ ਤਾਂ ਖੁਦ ਪਰਮੇਸ਼ਰ ਸੀ ਜਾਣੀ ਜਾਣ ਸੀ ਮਹਾਰਾਜ ਨੇ ਖੇਡ ਰਚਤੀ ਹੋਇਆ ਕਿ ਉੱਥੇ ਮੇਲੇ ਚ ਰੌਲਾ ਗੌਲਾ ਪੈ ਗਿਆ ਇੱਕ ਦੂਜੇ ਨੂੰ ਲੋਕ ਮਾਰਨ ਕੁੱਟਣ ਲੱਗੇ ਇੰਨਾ ਧੱਕਾ ਪਿਆ ਜਿਸ ਕਮਰੇ ਚ ਬੈਠਾ ਸੀ ਉਹਦਾ ਦਰਵਾਜ਼ਾ ਟੁੱਟ ਗਿਆ ਅੰਦਰ ਜਾ ਵੜੇ ਜਦੋਂ ਅੰਦਰ ਦੇਖਿਆ ਲੋਕਾਂ ਨੇ ਉਹ ਕਿਸੇ ਇਸਤਰੀ ਦੇ ਨਾਲ ਕੁਕਰਮ ਕਰਦਾ ਸੀ ਲੋਕਾਂ ਨੇ ਆਪਣੀ ਲੜਾਈ ਛੱਡ ਕੇ ਉਹਨੂੰ ਟਾਲਿਆ ਰੱਜ ਕੇ ਉਹਦਾ ਕੁਟਾਪਾ ਕੀਤਾ ਕਹਿੰਦੇ ਤੂੰ ਮੂਰਖ ਬਣਾਉਣਾ ਸਾਨੂੰ ਤੂੰ ਕਹਿਣਾ ਮੈਨੂੰ ਸਾਹੋ ਮਿਲਣ ਆਉਂਦਾ ਆਹ ਕੀ ਕੁਕਰਮ ਕਰਦਾ ਹੈ ਸੋ ਇਸ ਤਰ੍ਹਾਂ ਪਰਮੇਸ਼ਰ ਨਾਮ ਨੂੰ ਵੀ ਪ੍ਰਗਟ ਕਰ ਦਿੰਦਾ ਭਗਤੀ ਵਾਲੇ ਨੂੰ ਵੀ ਤੇ ਜਿਹੜਾ ਪਾਪ ਕਰਮ ਕਰਦਾ ਉਹ ਵੀ ਵਾਹਿਗੁਰੂ ਨੰਗਾ ਕਰ ਦਿੰਦਾ ਹੈ ਲੋਕਾਂ ਤੋਂ ਲੁਕਾ ਕੇ ਪਾਪ ਕਰ ਲਵਾਂਗੇ ਜੱਗ ਤੋਂ ਵਾਹਿਗੁਰੂ ਤੋਂ ਲੁਕਿਆ ਨਹੀਂ ਰਹਿਣਾ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹਦੂਰੇ ਵਾਹਿਗੁਰੂ ਦਾ ਭੈ ਸਾਡੇ ਅੰਦਰ ਹੋਣਾ ਚਾਹੀਦਾ ਇਹ ਗੱਲ ਹਮੇਸ਼ਾ ਚੇਤੇ ਰੱਖਣੀ ਚਾਹੀਦੀ ਹੈ ਵੀ ਇੱਕ ਦਿਨ ਮਰਨਾ ਹੈ ਸਰੀਰ ਛੱਡ ਕੇ ਜਾਣਾ ਹੈ ਅੱਗੇ ਧਰਮਰਾਜ ਦੀ ਕਚਹਿਰੀ ਵਿੱਚ ਲੇਖਾ ਵੀ ਦੇਣਾ ਪਊ ਜਿਸ ਮਨੁੱਖ ਦੇ ਮੌਤ ਯਾਦ ਹੈ ਕੁਦਰਤੀ ਗੱਲ ਹੈ ਉਹਦੇ ਰੱਬ ਵੀ ਚੇਤੇ ਹੁੰਦਾ ਹੈ ਉਹ ਨਿਖਿੱਧ ਕਰਮ ਵੀ ਨਹੀਂ ਕਰਦਾ ਖੋਟੇ ਕਰਮ ਨਹੀਂ ਕਰਦਾ ਮਨੁੱਖ ਮਾੜੇ ਕਰਮ ਉਦੋਂ ਕਰਦਾ ਜਦੋਂ ਮਰਨਾ ਭੁੱਲ ਜਾਂਦਾ ਹੈ ਫਿਰ ਜਦੋਂ ਮੌਤ ਆ ਕੇ ਧੌਣ ਤੋਂ ਫੜਦੀ ਹੈ ਫਿਰ ਪਤਾ ਲੱਗਦਾ ਹੈ ਕਿ ਧਰਮਰਾਜ ਦੇ ਦੂਤ ਆ ਗਏ ਹੁਣ ਮੈਨੂੰ ਛੱਡਣਾ ਨਹੀਂ ਜਿੰਦ ਨੂੰ ਕੱਢ ਕੇ ਹੱਡਾਂ ਦੇ ਵਿੱਚੋਂ ਲੈ ਜਾਣਗੇ ਜਿੰਦ ਨਮਾਣੀ ਕੱਢੀਏ ਹੱਡਾਂ ਕੂਕੜਕਾਏ ਗੁਰਮੁਖ ਤਾਂ ਗੁਰਮੁਖ ਆਵੇ ਜਾਏ ਨਿਸੰਗ ਆਪਣੀ ਮੌਜ ਨਾਲ ਸਰੀਰ ਤਿਆਗਦੇ ਨੇ ਜਿਵੇਂ ਸੱਪ ਕੁੰਜ ਲਾਉਂਦਾ ਹੁੰਦਾ ਤੇ ਮਨਮੁੱਖਾਂ ਦੇ ਹੱਡਾਂ ਨੂੰ ਕੜਕਾ ਕੇ ਧਰਮ ਰਾਜੇ ਦੇ ਜਮ ਜਿਹੜੇ ਹੈ ਉਹ ਜਿੰਦ ਕੱਢਿਆ ਕੱਢਦੇ ਹੈ ਸੋ ਇਸ ਕਰਕੇ ਹਮੇਸ਼ਾ ਮਰਨ ਦਾ ਵੇਲਾ ਚੇਤੇ ਰੱਖਣਾ ਚਾਹੀਦਾ ਜਿਹੜਾ ਦਿਨ ਰਾਤ ਉਸ ਵਾਹਿਗੁਰੂ ਦੇ ਗੁਣਾਂ ਨੂੰ ਧਿਆਉਂਦਾ ਹੈ ਤਿੰਨੇ ਕਾਲਾਂ ਦੇ ਵਿੱਚ ਪਾਸਟ ਪ੍ਰੈਜੈਂਟ ਐਂਡ ਫਿਊਚਰ ਔਰ ਲਿਵ ਲਾਗ ਦਿਨ ਰਾਤ ਧਿਆਉਂਦਾ ਕੌਣ ਹੈ ਔਰ ਲਿਵ ਲਾਗ ਜਿਹਦੀ ਲਿਵ ਲੱਗੀ ਹੁੰਦੀ ਹੈ ਹਿਰਦੇ ਚੋਂ ਜਿਹਦੀ ਲਿਵ ਪਰਮੇਸ਼ਰ ਨਾਲ ਲੱਗ ਗਈ ਉਹ ਦਿਨ ਰਾਤ ਵਾਹਿਗੁਰੂ ਦਾ ਸਿਮਰਨ ਕਰਦਾ ਹੈ
ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ
ਸਭ ਤਨ ਸਰੀਰ ਵੀ ਨਾਮ ਜਪ ਕੇ ਸ਼ੁੱਧ ਹੋ ਜਾਂਦਾ ਹੈ ਮਨ ਵੀ ਖਿੜ ਜਾਂਦਾ ਹੈ ਜਿਵੇਂ ਬਗੀਚੀ ਹੁੰਦੀ ਹੈ ਬਗੀਚੀ ਦੇ ਵਿੱਚ ਫੁੱਲ ਖਿੜਦੇ ਹੈ ਇਸੇ ਤਰ੍ਹਾਂ ਸਾਡਾ ਜੀਵਨ ਹੈ ਜਿਹੜਾ ਇਹਦੇ ਵਿੱਚ ਸ਼ੁਭ ਗੁਣਾਂ ਰੂਪੀ ਫੁੱਲ ਖਿੜਦੇ ਨੇ ਜਦੋਂ ਕੋਈ ਸਿਮਰਨ ਕਰਦਾ ਨਾਮ ਜਪਦਾ ਹੈ ਤਨ ਮਨ ਹਰਿਆ ਹੋਇਆ ਤਨ ਦੇ ਰੋਗ ਤੇ ਮਨ ਦੇ ਰੋਗ ਗੁਰਬਾਣੀ ਕੱਢਦੀ ਹੈ ਬੜੀਆਂ ਭਿਆਨਕ ਬਿਮਾਰੀਆਂ ਲੱਗ ਜਾਂਦੀਆਂ ਨੇ ਕਈਆਂ ਨੂੰ ਤੇ ਸੱਚੇ ਪਾਤਸ਼ਾਹ ਕਿਰਪਾ ਕਰਕੇ ਕੱਟਦੇ ਨੇ ਦੁੱਖ ਭੰਜਣ ਤੇਰਾ ਨਾਮ ਜੀ ਦੁੱਖ ਭੰਜਣ ਤੇਰਾ ਨਾਮ ਆ ਇੱਥੇ ਬੇਰੀ ਹੈ ਜੋ ਪ੍ਰਕਰਮਾਂ ਚ ਤਿੰਨ ਬੇਰੀਆਂ ਨੇ ਇੱਕ ਬੇਰੀ ਥੱਲੇ ਬੀਬੀ ਰਜਨੀ ਦੇ ਪਤੀ ਦਾ ਕੋਹੜ ਠੀਕ ਹੋਇਆ ਸੀ ਨਾ ਬੀਬੀ ਰਜਨੀ ਦੇ ਪਤੀ ਦੁਆਰਾ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇਸ ਸਰੋਵਰ ਨੂੰ ਪ੍ਰਗਟ ਕੀਤਾ ਸੀ ਕਈਆ ਨਾਸਤਕ ਜੇ ਹੋ ਗਏ ਤਾਂ ਮੰਨਦੇ ਨਹੀਂ ਇਸ ਗੱਲ ਨੂੰ ਕਹਿੰਦੇ ਗੁਰਬਾਣੀ ਸਮਝਣ ਦਾ ਵਿਸ਼ਾ ਹੈ ਪੜ੍ਹੋ ਨਾ ਕਹਿੰਦੇ ਤੋਤਾ ਰੱਟ ਨੇ ਦੱਸਦੇ ਨੇ ਜੇ ਵਾਰ ਵਾਰ ਪੜ੍ਹਾਂਗੇ ਸਮਝ ਵੀ ਤਾਂਹੀਓ ਆਊ ਗੱਲਾਂ ਨਾਲ ਥੋੜ੍ਹਾ ਸਮਝ ਆਜੂ ਗੁਰਬਾਣੀ ਕੋਈ ਆਮ ਕਿਤਾਬ ਨਾਲ ਨਹੀਂ, ਕਿਸੇ ਕਿਤਾਬ ਦੇ ਐਸੇ ਨਾਲ, ਕਿਸੇ ਲੇਖ ਨਾਲ ਤੁਲਨਾ ਨਹੀਂ ਕਰ ਸਕਦੇ। ਆਮ ਕਿਤਾਬ ਇੱਕ ਵਾਰ ਪੜ੍ਹ ਲਓ, ਦੁਬਾਰੇ ਪੜ੍ਹਨ ਨੂੰ ਮਨ ਨਹੀਂ ਕਰਦਾ। ਲੇਕਿਨ ਗੁਰਬਾਣੀ 'ਚ ਐਡੀ ਸ਼ਕਤੀ ਹੈ, ਇੱਕ ਪਾਠ ਜਪਜੀ ਦਾ ਕਰ ਲਏ ਕੋਈ ਪ੍ਰੇਮ ਨਾਲ, ਮਨ ਕਰੂਗਾ ਮੈਂ ਇੱਕ ਹੋਰ ਕਰ ਲਾਂ। ਇਹ ਐਸਾ ਰਸ ਹੈ। ਸੋ ਇਸ ਕਰਕੇ ਖਾਲਸਾ ਜੀ, ਜਿਹੜੇ ਨਾਮ ਜਪਦੇ ਹਨ ਉਹਨਾਂ ਦਾ ਮਨ ਖਿੜ ਜਾਂਦਾ ਹੈ, ਉਹਨਾਂ ਦਾ ਜੀਵਨ ਰੂਪੀ ਜਿਹੜਾ ਵਾਗ ਹੈ, ਸ਼ੁਭ ਗੁਣਾਂ ਰੂਪੀ ਹਰਿਆਵਲਤਾ ਸਹਿਤ ਹੋ ਜਾਂਦਾ ਹੈ।
ਅਗਿਆਨ ਅੰਧੇਰਾ ਮਿਟ ਗਿਆ, ਗੁਰ ਚਾਨਣ ਗਿਆਨ ਚਿਰਾਗ।
ਜਿਹੜੇ ਬੰਦਗੀ ਕਰਨ ਵਾਲੇ ਗੁਰਮੁਖ ਹਨ, ਉਹਨਾਂ ਦੇ ਅੰਦਰੋਂ ਅਗਿਆਨ ਦਾ ਹਨੇਰਾ ਜਿਹੜਾ ਹੈ, ਅਵਿਦਿਆ ਦਾ, ਉਹ ਨਾਸ਼ ਹੋ ਜਾਂਦਾ ਹੈ। ਅਵਿਦਿਆ, ਅਸਮਤਾ, ਰਾਗ, ਦਵੈਸ਼, ਇਹ ਸਾਨੂੰ ਰੋਗ ਲੱਗੇ ਹੋਏ ਨੇ। ਇਹ ਸਾਰੇ ਰੋਗਾਂ ਨੂੰ ਗੁਰਬਾਣੀ ਦਾ ਜਾਪ ਜਿਹੜਾ ਨਾ, ਉਹ ਨਾਸ਼ ਕਰ ਦਿੰਦਾ ਹੈ। ਅਵਿਦਿਆ ਦੂਰ ਹੋ ਜਾਂਦੀ ਹੈ, ਇਗਨੋਰਸੈਂਸ ਉਹਨਾਂ ਦੀ, ਅਗਿਆਨ ਦਾ ਹਨੇਰਾ ਮਿਟ ਜਾਂਦਾ ਹੈ। ਕਿੰਨਾ ਦਾ, ਜਿਨ੍ਹਾਂ 'ਤੇ ਗੁਰੂ ਸਾਹਿਬ ਕਿਰਪਾ ਕਰਦੇ ਨੇ, ਨਾਮ ਦੀ ਦਾਤ ਦਿੰਦੇ ਨੇ, ਨਾਮ ਜਪਾਉਂਦੇ ਆ ਕਿਰਪਾ ਕਰਕੇ, ਅਤੇ ਉਹਨਾਂ ਦੇ ਅੰਦਰ ਗਿਆਨ ਚਿਰਾਗ, ਚਿਰਾਗ ਭਾਵ ਦੀਵਾ, ਸਿਮਰਨ ਕਰਨ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ ਅੰਦਰ ਗਿਆਨ ਦਾ ਦੀਵਾ ਬਲ ਪੈਂਦਾ ਹੈ। ਗਿਆਨ ਦਾ ਦੀਵਾ, ਗਿਆਨ ਆ ਜਾਂਦਾ ਹੈ, ਸੰਸਾਰ ਚਲੋ ਚਲੀ ਦਾ ਮੇਲਾ ਹੈ, ਪਰ ਗੁਰਬਾਣੀ ਤਿੰਨ ਕਾਲ ਸੱਤ ਹੈ। ਇਹ ਗਿਆਨ ਦੀ ਪ੍ਰਾਪਤੀ ਗੁਰਬਾਣੀ ਨੂੰ ਪੜ੍ਹਨ ਦੇ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ ਸੱਚਾ ਗਿਆਨ, ਤਤਵ ਗਿਆਨ ਪ੍ਰਾਪਤ ਹੁੰਦਾ ਹੈ।
ਜਨ ਨਾਨਕ ਜੀਵੈ ਦੇਖ ਹਰ, ਇੱਕ ਨਿਮੁਖ ਘੜੀ ਮੁਖ ਲਾਗ।
ਹਰੀ ਪਰਮੇਸ਼ਰ ਦੇ ਪਿਆਰੇ ਐਨ ਨਿਮਖ ਨਿਮਖ ਕਰਕੇ, ਛਿਣ ਛਿਣ ਪਲ ਪਲ ਵਾਹਿਗੁਰੂ ਦੇ ਦਰਸ਼ਨ ਕਰਕੇ ਜਿਉਂਦੇ ਹਨ, ਸ਼ਬਦ ਦੀ ਕਮਾਈ ਕਰਕੇ ਜਿਉਂਦੇ ਹਨ। ਇੱਕ ਖਿਣ ਵੀ ਉਹ ਚਾਹੁੰਦੇ ਆ ਵੀ ਸਾਡਾ ਵਿਅਰਥ ਨਾ ਜਾਵੇ ਨਾਮ ਤੋਂ ਬਿਨਾਂ, ਐਸਾ ਵੈਰਾਗ ਉਹਨਾਂ ਨੂੰ ਲੱਗਿਆ ਹੁੰਦਾ ਹੈ। ਆਪਾਂ ਵੀ ਗੁਰੂ ਅੱਗੇ ਅਰਦਾਸ ਕਰੀਏ, ਮਹਾਰਾਜ ਜੀ ਐਸੇ ਵੈਰਾਗ ਦੀ ਸਾਨੂੰ ਵੀ ਬਖਸ਼ਿਸ਼ ਕਰ ਦਿਓ, ਬਿਨ ਵੈਰਾਗ ਨਾ ਛੂਟ ਸਮਾਇਆ, ਕਿਉਂਕਿ ਸੱਚੇ ਵੈਰਾਗ ਤੋਂ ਬਿਨਾਂ ਤਾਂ ਸੰਸਾਰ ਦੀ ਮਾਇਆ ਦੇ ਬੰਧਨ ਨਹੀਂ ਕੱਟੇ ਜਾ ਸਕਦੇ। ਸਾਡੇ 'ਤੇ ਵੀ ਕਿਰਪਾ ਸੱਚੇ ਪਾਤਸ਼ਾਹ ਕਰ ਦਿਓ। ਅਗਿਆਨ ਅੰਧੇਰਾ ਮਿਟ ਗਿਆ, ਗੁਰ ਚਾਨਣ ਗਿਆਨ ਚਿਰਾਗ, ਗੁਰੂ ਦੀ ਬਖਸ਼ਿਸ਼ ਦੇ ਨਾਲ ਗੁਰਮੁਖਾਂ ਦੇ ਹਿਰਦੇ 'ਚ ਗਿਆਨ ਦਾ ਦੀਪਕ ਬਲ ਪੈਂਦਾ ਹੈ, ਅਤੇ ਅਵਿਦਿਆ, ਅਗਿਆਨਤਾ ਨਾਸ਼ ਹੋ ਜਾਂਦੀ ਹੈ।
ਮਹੱਲਾ ਤੀਜਾ, ਬਿਲਾਵਲ ਤਬ ਹੀ ਕੀਜੀਐ, ਜਬ ਮੁਖ ਹੋਵੇ ਨਾਮ।
ਆਪ ਜੀ ਨੇ ਪਿਛਲੇ ਸ਼ਬਦ 'ਚ ਸੁਣਿਆ, ਗੁਰੂ ਨਾਨਕ ਸਾਹਿਬ ਵੀ ਕਹਿੰਦੇ ਹਨ, ਇੱਕ ਵਾਰ ਮਾਤਾ ਤ੍ਰਿਪਤਾ ਨੇ ਕਿਹਾ ਕਿ ਹੇ ਪੁੱਤਰ, ਕੋਈ 2 ਘੰਟੇ ਨਾਮ ਜਪਦਾ ਹੈ, ਕੋਈ 4 ਘੰਟੇ ਜਪਦਾ, ਕੋਈ 10 ਘੰਟੇ ਜਪਦਾ, ਪਰ ਤੁਸੀਂ ਤਾਂ ਦਿਨ ਰਾਤ ਹੀ ਲੱਗੇ ਰਹਿੰਦੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਮਾਤਾ ਜੀ ਨੂੰ ਕਹਿਣ ਲੱਗੇ, ਆਖਾਂ ਜੀਵਾਂ ਬਿਸਰੇ ਮਰ ਜਾਓ। ਹੇ ਮਾਂ, ਜੇ ਮੈਂ ਨਾਮ ਨੂੰ ਆਖਦਾ ਹਾਂ, ਜਪਦਾ ਹਾਂ, ਮੇਰਾ ਜੀਵਨ ਹੀ ਤਾਂ ਹੈ। ਜੇ ਇੱਕ ਛਿਣ ਮਾਤਰ ਵੀ ਬਿਸਰ ਜਾਵੇ ਤਾਂ ਮੈਂ ਆਤਮਕ ਮੌਤ ਸਮਝਦਾ। ਸੋ ਇੱਥੇ ਹੁਣ ਤੀਸਰੇ ਪਾਤਸ਼ਾਹ ਬਿਲਾਵਲ ਰਾਗ ਦੇ ਬਾਰੇ ਦੱਸਦੇ ਹਨ। ਬਿਲਾਵਲ ਤਬ ਹੀ ਕੀਜੀਐ, ਜਬ ਮੁੱਖ ਹੋਵੇ ਨਾਮ। ਬਿਲਾਵਲ ਦਾ ਅਰਥ ਇੱਥੇ ਆਪਾਂ ਆਨੰਦ ਲਾਵਾਂਗੇ। ਆਨੰਦ ਉਦੋਂ ਪ੍ਰਾਪਤ ਹੋਊਗਾ, ਆਤਮਕ ਆਨੰਦ, ਆਤਮਕ ਸਰੂਪ ਦੀ ਸੋਝੀ ਉਦੋਂ ਪ੍ਰਾਪਤ ਖਾਲਸਾ ਜੀ ਹੋਵੇਗੀ, ਜਦੋਂ ਮੁੱਖ 'ਤੇ ਨਾਮ ਹੋਊਗਾ, ਹਿਰਦੇ 'ਚ ਨਾਮ ਵਸੂਗਾ, ਉਦੋਂ ਫਿਰ ਅਸਲ ਬਿਲਾਵਲ ਭਾਵ ਆਨੰਦ ਪ੍ਰਾਪਤ ਹੋਵੇਗਾ। ਫਿਰ ਉਦੋਂ ਬਿਲਾਵਲ ਗਾਇਆ ਸਫਲਾ ਹੋਵੇਗਾ, ਜਦੋਂ ਮੁੱਖ 'ਤੇ ਵਾਹਿਗੁਰੂ ਦਾ ਨਾਮ ਹੋਵੇਗਾ, जीवन भी उदों ही सफल है, नहीं तो फिर पशुआ की न्याई है साडा जीवन। बिन बूझे पछटोर वाली गल, आवन आए जगत में बिन बूझे पछटोर, आउन नूं संसार च आ गया पर ये पता नहीं कि मेरा एम की है, निशाना की है, मिशन की है। खा लिया, पी लिया, सौ लिया, हस लिया, खाना पीना, हसना सौना विसर गया है मरना। खसम बसार खुआरी कीनी त्रिग जीवन नहीं रहना। ये तो कम पशु भी करते ने, खाते पीते सौंदे तो वह भी ने। तू तो फिर पशु पश ढोर तो भाव पशुआ तो भी थले वाला दर्जा है तेरा, ऐदू भी थले है तू। इस करके सतगुरु महाराज कहते ने उन्हों का बलावल गाया होया सफला है, जिन्हों के मुख ते जिन्हां दे हिरदे च वाहिगुरु दा नाम बसदा है।
राग नाद शब्द सोहणे जा लागे सहज ध्यान।
राग प्रेम नाद शब्द सोहणे जा लागे सहज ध्यान। जदों सहज ध्यान लगदा है ना, ਉਦੋਂ ਅੰਦਰੋਂ ਪ੍ਰੇਮ ਉਤਪੰਨ ਹੁੰਦਾ ਹੈ, ਟਕਾ ਦੀ ਪ੍ਰਾਪਤੀ ਹੁੰਦੀ ਹੈ, ਜੰਮਣਾ ਮਰਨਾ ਮਿਟਦਾ ਹੈ। ਰਾਗ ਨਾਦ ਸ਼ਬਦ ਸੋਹਣੇ, ਇਹ ਰਾਗ ਨਾਦ ਖਾਲਸਾ ਜੀ ਉਹਦੀ ਸੋਹਣੇ ਲੱਗਦੇ ਆ ਜਦੋਂ ਹਿਰਦੇ ਚ ਵਾਹਿਗੁਰੂ ਦਾ ਨਾਮ ਵਸ ਜਾਵੇ। ਉਦੋਂ ਮਨੁੱਖ ਜਿਹੜਾ ਫਿਰ ਕੋਈ ਨਿੰਦਿਆ ਕਰੀ ਜਾਵੇ ਚਾਹੇ ਉਸਤਤ ਕਰੀ ਜਾਵੇ, ਇਹ ਤੋਂ ਉੱਪਰ ਉੱਠ ਖੜਦਾ ਹੈ। ਐਸੀ ਅਵਸਥਾ ਬਣ ਜਾਂਦੀ ਹੈ ਜਦੋਂ ਸਹਿਜ ਧਿਆਨ ਲੱਗਦਾ ਹੈ ਨਾ, ਰਾਗ ਤੋਂ ਭਾਵ ਪ੍ਰੇਮ ਨਾਦ ਸ਼ਬਦ, ਫਿਰ ਮਨੁੱਖ ਜਦੋਂ ਸਹਿਜ ਧਿਆਨ ਲੱਗਣ ਲੱਗ ਜਾਂਦਾ ਹੈ ਗੁਰੂ ਦੀ ਬਖਸ਼ਿਸ਼ ਨਾਲ, ਸ਼ਬਦ ਦੀ ਕਮਾਈ ਨਾਲ, ਫਿਰ ਉਹਦੇ ਅੰਦਰ ਸ਼ੁਭ ਗੁਣਾਂ ਰੂਪੀ ਹਰਿਆਵਲਤਾ ਆਉਂਦੀ ਹੈ। ਫਿਰ ਉਹ ਮਨੁੱਖ ਜਿਹੜਾ ਪ੍ਰੇਮ ਦੇ ਨਾਲ, ਪਰਮੇਸ਼ਰ ਦੇ ਪ੍ਰੇਮ ਨਾਲ ਲਵਾ ਲਵ ਹੋ ਜਾਂਦਾ ਹੈ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਉਪਦੇਸ਼ ਸਾਨੂੰ ਕਰਦੇ ਹੈ ਕਿ ਜੇ ਨਾਮ ਜਪੇਗਾ ਆਨੰਦ ਤਾਈ ਨੂੰ ਪ੍ਰਾਪਤ ਤਾਂ ਹੋਵੇਗਾ, ਜੇ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਹੋ। ਜੇ ਤੂੰ ਸਦੀਵੀ ਸੁਖ ਚਾਹੁਣਾ ਹੈ ਤਾਂ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਤੱਕ ਲੈ।
ਰਾਗ ਨਾਦ ਛੋੜ ਹਰ ਸੇਵੀਐ ਤਾਂ ਦਰਗਹਿ ਪਾਈਐ ਮਾਨ।
ਰਾਗ ਨਾਦ ਛੋੜ ਹਰ ਸੇਵੀਐ, ਜਿਹੜੇ ਰਾਗ ਦਾ ਇੱਥੇ ਜਿਹੜਾ ਅਰਥ ਹੈ ਇਹਦਾ ਅਰਥ ਲੱਗੂਗਾ ਰਾਗ ਦਾ ਮੋਹ। ਜਿਹੜੇ ਮੋਹ ਤੋਂ ਉੱਪਰ ਉੱਠ ਗਏ, ਮੋਹ ਨੂੰ ਛੱਡਤਾ ਜਿਨ੍ਹਾਂ ਨੇ, ਜਿਹੜਾ ਮੋਹ ਹੈ ਨਾ ਟੇਢੀਆਂ ਜੂਨਾਂ ਦਾ ਕਾਰਨ ਹੈ। ਪ੍ਰੇਮ ਕੀ ਹੁੰਦਾ? ਪਰ ਜਮਾ ਮਹ, ਮੋਹ ਤੋਂ ਉੱਪਰ ਉੱਠ ਜਾਣ ਦੀ ਅਵਸਥਾ ਦਾ ਨਾਂ ਪ੍ਰੇਮ ਹੈ। ਸੋ ਖਾਲਸਾ ਜੀ, ਜਿਹੜੇ ਰਾਗ ਨਾਦ ਛੋੜ ਹਰ ਸੇਵੀ ਹੈ, ਜਿਹੜੇ ਮੋਹ ਨੂੰ ਛੱਡ ਦਿੰਦੇ ਹਨ, ਉਸਤਤ ਛੱਡ ਦਿੰਦੇ ਨੇ, ਇੱਛਾ ਖਤਮ ਹੋ ਜਾਂਦੀ ਹੈ ਕਿ ਫਲਾਣਾ ਮੇਰੀ ਉਸਤਤ ਕਰੇ, ਜਿਵੇਂ ਆਪਣੀ ਹਾਲਤ ਹੈ। ਜੇ ਕੋਈ ਥੋੜ੍ਹੀ ਜਿਹੀ ਸਾਡੀ ਨਿੰਦਿਆ ਕਰ ਦੇਵੇ ਬੜੀ ਤਕਲੀਫ ਹੁੰਦੀ ਹੈ, ਕੋਈ ਉਸਤਤ ਕਰ ਦੇਵੇ ਤਾਂ ਫੁੱਲੇ ਨਹੀਂ ਸਮਾਉਂਦੇ। ਇਹਨਾਂ ਤੋਂ ਉੱਪਰ ਉੱਠਣਾ, ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਵਾਨਾ, ਕਹੋ ਨਾਨਕੇ ਖੇਲ ਕਠਿਨ ਹੈ ਕਿਨਹੂੰ ਗੁਰਮੁਖ ਜਾਨਾ। ਬਹੁਤ ਔਖਾ ਇਹ ਖੇਡ, ਨਿੰਦਿਆ ਨੂੰ ਬਰਦਾਸ਼ਤ ਕਰਨਾ, ਉਸਤਤੀ ਦੇ ਵਿੱਚ ਨਾ ਪੈਣਾ, ਇਹ ਖੇਡ ਬੜਾ ਕਠਿਨ ਹੈ, ਪਰ ਬਿਰਲੇ ਗੁਰਮੁਖਾਂ ਨੇ ਇਹਨੂੰ ਜਾਣ ਲਿਆ। ਇਸੇ ਤਰ੍ਹਾਂ ਇੱਥੇ ਮਹਾਰਾਜ ਕਹਿੰਦੇ ਰਾਗ ਨਾਦ ਛੋੜ, ਭਾਈ ਜਿਨ੍ਹਾਂ ਨੇ ਮੋਹ ਤਿਆਗਤਾ, ਉਸਤਤ ਵਡਿਆਈ ਕਰਾਉਣ ਦੀ ਇੱਛਾ ਨੂੰ ਤਿਆਗ ਦਿੱਤਾ, ਹਰੀ ਪਰਮੇਸ਼ਰ ਦਾ ਸਿਮਰਨ ਲਾਗੇ ਕਰਨ, ਸਿਮਰਨ ਦੇ ਨਾਲ ਹੀ ਇਹ ਅਵਸਥਾ ਬਾਨੀ ਹੈ। ਤਾਂ ਮਹਾਰਾਜ ਕਹਿੰਦੇ ਦਰਗਹਿ ਪਾਈਏ ਮਾਣ, ਉਹ ਵਾਹਿਗੁਰੂ ਦੀ ਦਰਗਾਹ ਵਿੱਚ ਲੋਕ ਪ੍ਰਲੋਕ ਦੇ ਵਿੱਚ ਸੁੱਖ ਪ੍ਰਾਪਤ ਕਰਦੇ ਨੇ, ਮਾਣ ਇੱਜ਼ਤ ਪਾਉਂਦੇ ਹਨ।
ਨਾਨਕ ਗੁਰਮੁਖ ਬ੍ਰਹਮ ਵਿਚਾਰੀ ਚੁਕੈ ਮਨ ਅਭਮਾਨ।
ਨਾਨਕ ਗੁਰਮੁਖ ਬ੍ਰਹਮ ਵਿਚਾਰੀ ਹੈ, ਜਿਹੜੇ ਬ੍ਰਹਮ ਤੋਂ ਭਾਵ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਵਿਚਾਰ ਕਰਦੇ ਹਨ, ਉਹ ਗੁਰਮੁਖ ਮਾਣ ਅਭਿਮਾਨ ਤੋਂ ਉੱਪਰ ਉੱਠ ਜਾਂਦੇ ਨੇ। ਮਾਣ ਅਭਿਮਾਨ ਉਹਨਾਂ ਨੂੰ ਕੋਈ ਫਰਕ ਨਹੀਂ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸਿੱਖ ਸੁੱਖ ਸੁਨੇਹੋ ਅਰ ਭੈ ਨਹੀਂ ਜਾਕੇ ਕਾਂਚਨ ਮਾਟੀ ਮਾਨੈ, ਨਹਿ ਨਿੰਦਿਆ ਨਹਿ ਉਸਤਤ ਜਾਕੇ ਲੋਹ ਮੋਹ ਅਭਿਮਾਨਾ, ਇਹ ਸਾਰਾ ਗੁਰੂ ਜੀ ਉਪਦੇਸ਼ ਬਖਸ਼ਦੇ ਨੇ। ਜਿਹੜੇ ਬ੍ਰਹਮ ਦੀ ਵਿਚਾਰ ਕਰਦੇ ਨੇ ਉਹਨਾਂ ਦੇ ਅੰਦਰੋਂ ਚੁੱਕੇ ਮਨ ਅਭਿਮਾਨ ਹੰਕਾਰ ਦਾ ਨਾਸ਼ ਹੋ ਜਾਂਦਾ, ਹੰਗਤਾ ਦਾ ਸ਼ਬਦ ਆਉਂਦਾ ਨਾ ਗੁਰੂ ਦੀਆਂ ਲਾਡਲੀਆਂ ਫੌਜਾਂ ਨੂੰ ਆਪਾਂ ਨਿਹੰਗ ਸਿੰਘ ਕਹਿੰਦੇ ਹਾਂ। ਨਿਹੰਗ ਦਾ ਮਤਲਬ ਪਤਾ, ਨਿਹੰਗ ਅਸਲ ਨਿਹੰਗ ਉਹ ਹੈ ਜਿਹਦੇ ਅੰਦਰੋਂ ਹੰਗ ਤੋਂ ਭਾਵ ਹੰਗਤਾ ਦਾ ਨਾਸ਼ ਹੋ ਗਿਆ, ਹੰਕਾਰ ਦਾ ਨਾਸ਼ ਹੋ ਗਿਆ। ਮਟਾ ਦੇ ਆਪਣੀ ਹਸਤੀ ਕੋ ਅਗਰ ਕਿਸ ਮਰਤਬਾ ਚਾਹੇ, ਦਾਣਾ ਖਾਕ ਮੈਂ ਮਿਲਕਰ ਗੁਲੇ ਗੁਲਜ਼ਾਰ ਹੋਤਾ ਹੈ, ਛੱਡਦੇ ਮੈਂ ਮੇਰੀ ਛੱਡਦੇ ਹਾਂ ਹੰਗਤਾ ਤੇ ਮੈਂ ਮਮਤਾ ਛੱਡਦੇ, ਪਰ ਇਹ ਛੱਡੀਆਂ ਨਹੀਂ ਜਾਂਦੀਆਂ, ਗੁਰੂ ਸਾਹਿਬ ਕਿਰਪਾ ਕਰਕੇ ਛੜਾ ਦੇਣ ਤੇ ਛੜਾ ਦੇਣ, ਨਹੀਂ ਤਾਂ ਬੜਾ ਮੁਸ਼ਕਲ ਹੈ। ਸੋ ਨਾਨਕ ਗੁਰਮੁਖ ਬ੍ਰਹਮ ਵਿਚਾਰੀ ਹੈ, ਜਿਹੜੇ ਬ੍ਰਹਮ ਦੀ ਵਿਚਾਰ ਕਰਦੇ ਨੇ ਨਾਮ ਦੀ ਵਿਚਾਰ, ਉਹ ਚੁੱਕੇ ਮਨ ਅਭਿਮਾਨ ਉਹਨਾਂ ਦੇ ਅੰਦਰੋਂ ਹੰਗਤਾ ਦਾ ਨਾਸ਼ ਹੋ ਜਾਂਦਾ ਹੈ।
ਪੌੜੀ
ਪੌੜੀ ਉਚਾਰਨ ਕਰਕੇ ਅੱਗੇ ਉਪਦੇਸ਼ ਬਖਸ਼ਦੇ ਹੈ।
ਤੂੰ ਹਰ ਪ੍ਰਭ ਆਪ ਅਗੰਮ ਹੈ ਸਭ ਤੁਧ ਉਪਾਇਆ।
ਹੇ ਪ੍ਰਭੂ ਤੂੰ ਅਗੰਮ ਹੈ, ਆ ਗੰਮ ਤੋਂ ਭਾਵ ਮਨ ਦੀ ਗੰਮਤਾ ਤੋਂ ਪਰੇ ਹੈ, ਆ ਵਿਸ਼ੇ ਹੈ, ਇੰਦਰਿਆਂ ਦੀ ਪਕੜ ਦੇ ਵਿੱਚ ਵੀ ਨਹੀਂ ਤੂੰ ਆਉਂਦਾ, ਕੋਈ ਯੰਤਰ ਵੀ ਤੈਨੂੰ ਪਕੜ ਨਹੀਂ ਸਕਦਾ, ਤੇ ਜਿਹੜਾ ਸੰਸਾਰ ਹੈ ਸਭ ਤੁਧ ਅਪਾਇਆ, ਇਹ ਸ੍ਰਿਸ਼ਟੀ ਦੀ ਰਚਨਾ ਵੀ ਤੈਂ ਕੀਤੀ ਹੈ, ਸੰਸਾਰ ਨੂੰ ਵੀ ਤੈਂ ਪੈਦਾ ਕੀਤਾ, ਤੇ ਕਈ ਯੁੱਗ ਤਾਂ 36 ਯੁੱਗ ਤਾਂ ਅਕਾਲ ਪੁਰਖ ਵਾਹਿਗੁਰੂ ਸਵੈ ਸਰੂਪ ਵਿੱਚ ਲੀਨ ਰਹੇ। 36 ਯੁੱਗ ਕੀ ਹੋ ਗਵਾਰਾ, ਖਾਲਸਾ ਜੀ ਵਾਹਿਗੁਰੂ ਗੁਰਮੰਤਰ ਹੈ ਨਾ ਜਿਹੜਾ, ਇਕੱਲੇ ਇਕੱਲੇ ਅੱਖਰ ਦਾ ਅਕਾਲ ਪੁਰਖ ਨੇ ਨੌ ਨੌ ਯੁੱਗ ਜਾਪ ਕੀਤਾ। ਗੁਰੂ ਨਾਨਕ ਦੇਵ ਇਹ ਲੈ ਕੇ ਆਏ ਨੇ ਜੋ ਗੁਰਮੰਤਰ ਹੈ ਖਾਲਸੇ ਦਾ ਵਾਹਿਗੁਰੂ। ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਬੋਲਣਾ ਸ਼ੁਰੂ ਕੀਤਾ, ਬਚਪਨ ਦੀ ਅਵਸਥਾ ਹੈ ਜਦੋਂ ਬੱਚਾ ਬੋਲਣ ਲੱਗਦਾ, ਕੋਈ ਮਾਂ ਕਹਿੰਦਾ ਕੋਈ ਪਿਓ ਕਹਿੰਦਾ, ਪਰ ਗੁਰੂ ਨਾਨਕ ਦੀ ਰਸਨਾ ਤੋਂ ਵਾਹਿਗੁਰੂ ਨਿਕਲਿਆ ਸੀ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਹੈ ਤੂੰ ਅਗੰਮ ਹੈ, ਮਨ ਦੀ ਗੰਮਤਾ ਤੋਂ ਪਰੇ ਹੈ, ਤੇਰਾ ਕੋਈ ਅੰਤ ਨਹੀਂ ਪਾ ਸਕਦਾ, ਸੰਸਾਰ ਨੂੰ ਤੁਧ ਆਪ ਉਪਾਇਆ, ਇਹ ਸੰਸਾਰ ਦੀ ਰਚਨਾ ਵਾਹਿਗੁਰੂ ਤਹੀਂ ਕੀਤੀ ਹੈ ਨਾ, ਤੇਰੇ ਅੰਦਰ ਇੱਕ ਖਿਆਲ ਆਇਆ ਇੱਕ ਤੋਂ ਅਨੇਕ ਹੋ ਜਾਵਾਂ, ਫਿਰ ਸੰਸਾਰ ਦੀ ਰਚਨਾ ਕਰ ਦਿੱਤੀ। ਤਿੰਨ ਮੁਖੀ ਦੇਵਤੇ ਹਨ, ਉਹਨਾਂ ਦੀ ਡਿਊਟੀ ਲਾਈ ਬ੍ਰਹਮਾ ਦੀ ਸੰਸਾਰ ਦੀ ਰਚਨਾ ਦੀ, ਸ਼ਿਵਜੀ ਦੀ ਲੈ ਕਰਨ ਦੀ, ਵਿਸ਼ਨੂੰ ਦੀ ਭੰਡਾਰਾ ਦੇਣ ਦੀ, ਇਹ ਤਿੰਨੇ ਤੇਰੇ ਸੇਵਕ ਨੇ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇਹ ਤਿੰਨੇ ਤੇਰੇ ਚੇਲੇ ਹੈ। ਜਦੋਂ ਮਹਾਂਪਰਲੋ ਆਉਣੀ ਹੈ, ਮਹਾਂਪਰਲੋ ਦੇ ਵਿੱਚ ਇਹਨਾਂ ਦੀਆਂ ਤਿੰਨਾਂ ਦੀਆਂ ਪੂਰੀਆਂ ਨਾਸ਼ ਹੋ ਜਾਂਦੀਆਂ ਨੇ, ਪਰ ਅਕਾਲ ਪੁਰਖ ਜਿਹੜਾ ਸਦੀਵ ਕਾਲ ਰਹਿਣ ਵਾਲਾ ਹੈ। ਸੋ ਇਸ ਕਰਕੇ ਕਈ ਮੂਰਖ ਲੋਕ ਸ਼ਿਵਜੀ ਨੂੰ ਸਦਾ ਸ਼ਿਵ ਕਹਿੰਦੇ ਹੈ, ਮਹਾਂਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚਿੰਤ ਨਹੀਂ ਭਿਵ, ਚੌਪੀ ਸਾਹਿਬ ਚ ਆਉਂਦਾ ਹੈ ਨਾ, ਇਹਦਾ ਮਤਲਬ ਉਹਨਾਂ ਨੇ ਨਿਰੰਕਾਰ ਦਾ ਭਿਵ ਤੋਂ ਭਾਵ ਨਿਰੰਕਾਰ ਦੇ ਭੇਦ ਨੂੰ ਜਾਣਿਆ ਨਹੀਂ, ਜਿਹੜੇ ਸ਼ਿਵਜੀ ਨੂੰ ਸਦਾ ਸ਼ਿਵ ਕਹਿੰਦੇ ਹੈ। ਭਾਈ ਸ਼ਿਵ ਜੀ ਬ੍ਰਹਮਾ ਵਿਸ਼ਨੂੰ ਸ਼ਿਵ ਇਹ ਅਵਤਾਰ ਪਤਾ ਨਹੀਂ ਕਿੰਨੇ ਕਾਏ ਕਿੰਨੇ ਕੌਣੇ ਨੇ, ਪਰ ਅਕਾਲ ਪੁਰਖ ਸਦੀਵ ਕਾਲ ਰਹਿਣ ਵਾਲਾ, ਬਾਕੀ ਸਭ ਚਲਾਏ ਮਾਨ ਹੈ ਇੱਥੋਂ। ਸੋ ਸੰਸਾਰ ਦੀ ਰਚਨਾ ਵੀ ਆਪ ਕੀਤੀ ਹੈ ਵਾਹਿਗੁਰੂ, ਤੇ ਤੂੰ ਅਗੰਮ ਹੈ, ਮਨ ਦੀ ਗਮਤਾ ਤੋਂ ਪਰੇ ਹੈ, ਗਿਣਤੀਆਂ ਮਿਣਤੀਆਂ ਤੋਂ ਪਰੇ ਹੈ ਤੂੰ।
ਤੂੰ ਆਪੇ ਆਪ ਵਰਤਦਾ ਸਭ ਜਗਤ ਸਬਾਇਆ,
ਤੂੰ ਆਪ ਹੀ ਸੰਸਾਰ ਦੇ ਵਿੱਚ ਵਰਤ ਰਿਹਾ ਹੈ ਸਵਾਇਆ। ਜੇ ਆਪਾਂ ਇਹਦੇ ਪਦ ਛੇਦ ਕਰਕੇ ਅਰਥ ਕਰੀਏ ਨਾ, ਸਭ ਪਲੱਸ ਆਇਆ, ਸਭ ਆਇਆ, ਇਹ ਸਾਰਾ ਕੁਝ ਹੀ ਤੇਰੇ ਕਰਕੇ ਆਇਆ ਹੋਇਆ, ਭਾਵ ਸੰਸਾਰ ਦੀ ਰਚਨਾ ਤੈਂ ਕੀਤੀ ਆ, ਜੋ ਵੀ ਇੱਥੇ ਆ ਉਹ ਤੇਰੇ ਕਰਕੇ ਆਇਆ। ਜਿਸ ਦਿਨ ਤੇਰਾ ਫੁਰਨਾ ਹੋ ਗਿਆ, ਸ੍ਰਿਸ਼ਟੀ ਨੂੰ ਸਮੇਟ ਲਵੇਂਗਾ, ਮਾਇਆ ਦੇ ਨਾਲ ਕਲਪਤ ਦਾਮਤ ਸੰਬੰਧ ਪੈਦਾ ਕੀਤੇ ਵਾਹਿਗੁਰੂ ਨੇ। ਕਲਪਤ ਦਾਮਤ ਸੰਬੰਧ ਹੁੰਦਾ ਹੈ ਕਲਪਿਆ ਹੋਇਆ ਸੰਬੰਧ, ਭਾਵ ਥੋੜੇ ਸਮੇਂ ਲਈ ਜਾਂ ਜਿੰਨੇ ਸਮੇਂ ਲਈ ਮਾਇਆ ਨਾਲ ਸੰਬੰਧ ਸਥਾਪਿਤ ਕੀਤਾ ਹੈ। ਜਿਸ ਦਿਨ ਉਹ ਸੰਬੰਧ ਤੋੜ ਲਿਆ, ਸ੍ਰਿਸ਼ਟੀ ਨਾਸ਼ ਹੋ ਜਾਵੇਗੀ। ਚੰਡੀ ਦੀ ਵਾਰ ਦੇ ਵਿੱਚ ਵੀ ਗੁਰੂ ਸਾਹਿਬ ਕਹਿੰਦੇ ਨੇ ਨਾ, ਖੰਡਾ ਪ੍ਰਥਮੇ ਸਾਜ ਕੇ ਜਿਨ ਸਭ ਸਹਿਸਾਰੋ ਪਾਇਆ, ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤ ਦਾ ਖੇਲ ਰਚਾਏ ਬਣਾਇਆ, ਸਿਰਜੇ ਦਾਨੋ ਦੇਵਤੇ ਤਨਿੰਦਰਵਾਦ ਰਚਾਇਆ, ਤੈਂ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ਼ ਕਰਾਇਆ। ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦਹਿ ਦਿਸ ਧਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਰਾਇਆ। ਹੇ ਅਕਾਲ ਪੁਰਖ ਜੀ, ਤੁਹਾਡੇ ਤੋਂ ਹੀ ਰਾਮ ਚੰਦਰ ਤੇ ਕ੍ਰਿਸ਼ਨ ਨੇ ਸ਼ਕਤੀ ਲੈ ਕੇ ਦੁਸ਼ਮਣਾਂ ਦਾ ਸੰਘਾਰ ਕੀਤਾ ਸੀ, ਨਾਸ਼ ਕੀਤਾ ਸੀ। ਸੱਚੇ ਪਾਤਸ਼ਾਹ, ਇਸ ਕਰਕੇ ਤੁਸੀਂ ਆਪ ਹੀ ਸੰਸਾਰ ਵਿੱਚ ਵਰਤ ਰਹੇ ਹੋ, ਸਰਵ ਵਿਆਪਕ ਹੋ, ਸਭ ਕੁਝ ਤੁਹਾਡੇ ਕਰਕੇ ਇੱਥੇ ਆਇਆ ਹੈ ਸੰਸਾਰ ਤੇ।
ਤੁਧ ਆਪੇ ਤਾੜੀ ਲਾਈ ਹੈ, ਆਪੇ ਗੁਣ ਗਾਇਆ।
ਤੇ ਸੱਚੇ ਪਾਤਸ਼ਾਹ, ਤਾੜੀ ਤੋਂ ਭਾਵ ਸਮਾਧੀ, ਤੁਹਾਡੀ ਜਦੋਂ ਮੌਜ ਹੁੰਦੀ ਹੈ ਤੁਸੀਂ ਨਿਰਗੁਣ ਸਰੂਪ ਦੇ ਵਿੱਚ ਤਾੜੀ ਲਾ ਕੇ ਬਹਿ ਜਾਂਦੇ ਹੋ, ਸਮਾਧੀ ਲਾ ਕੇ ਬੈਠ ਜਾਂਦੇ ਹੋ ਨਿਰਗੁਣ ਸਰੂਪ ਦੇ ਵਿੱਚ, ਤੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹੋ, ਆਪਣੇ ਗੁਣਾਂ ਨੂੰ ਸਵੈ ਸਰੂਪ ਲੀਨ ਹੋ ਜਾਂਦੇ ਹੋ, ਸਮਾਧੀ ਲਾ ਕੇ ਬੈਠ ਜਾਂਦੇ ਹੋ ਨਿਰਗੁਣ ਸਰੂਪ ਵਿੱਚ, ਸਰਗੁਣ ਸਰੂਪ ਹੋ ਕੇ ਸੰਸਾਰ ਦੀ ਰਚਨਾ ਕਰਦੇ ਹੋ। ਇਹ ਸੰਸਾਰ ਸਰਗੁਣ ਸਰੂਪ ਹੈ ਤੇ ਪਰਮੇਸ਼ਰ ਸਾਡੇ 'ਚ ਆਇਆ ਹੋਇਆ, ਭਾਵ ਸਾਡੇ ਸਾਰਿਆਂ ਦੇ ਅੰਦਰ ਹੈ। ਮਾਇਆ ਦੇ ਨਾਲ ਸੰਬੰਧ ਬਣਾ ਕੇ ਸੰਸਾਰ ਦੀ ਰਚਨਾ ਕੀਤੀ ਸੀ, ਇਸ ਕਰਕੇ ਜਦੋਂ ਤੁਹਾਡੀ ਮੌਜ ਹੁੰਦੀ ਹੈ ਨਿਰਗੁਣ ਸਰੂਪ ਹੋ ਕੇ ਸਮਾਧੀ ਲਾ ਲੈਂਦੇ ਹੋ, ਜਦੋਂ ਤੁਹਾਡੀ ਮੌਜ ਹੈ ਸਰਗੁਣ ਸਰੂਪ ਹੋ ਕੇ ਸੰਸਾਰ ਦੀ ਰਚਨਾ ਕਰ ਦਿੰਦੇ ਹੋ, ਇਹ ਤੁਹਾਡੀ ਅਗੰਮੀ ਖੇਡ ਹੈ, ਇਹਨੂੰ ਕੋਈ ਨਹੀਂ ਬੁੱਝ ਸਕਦਾ। ਆਗਮ ਹੋ ਤੁਸੀਂ, ਮਨ ਦੀ ਗਮਤਾ ਤੋਂ ਪਰੇ ਹੋ, ਅਕਾਲ ਪੁਰਖ ਵਾਹਿਗੁਰੂ ਜੀ।
ਹਰ ਧਿਆਵਹੋ ਭਗਤ ਹੋ ਦਿਨ ਸਰਾਤ, ਅੰਤ ਲੈ ਛਡਾਇਆ।
ਹੇ ਭਗਤੋ, ਵਾਹਿਗੁਰੂ ਦੇ ਪਿਆਰਿਓ, ਉਹਨੂੰ ਦਿਨ ਰਾਤ ਧਿਆਉਣਾ ਕਰੋ, ਕਿਉਂਕਿ ਉਹ ਅੰਤ ਦੇ ਸਮੇਂ ਤੇ ਉਹਦੇ ਨਾਮ ਚ ਸ਼ਕਤੀ ਹੈ, ਅੰਤ ਸਮੇਂ ਉਹਦਾ ਨਾਮ ਰੱਖਿਆ ਕਰਨ ਵਾਲਾ ਹੈ, ਅੰਤ ਸਮੇਂ ਛੜਾ ਲਵੇਗਾ, ਜਮਾਂ ਤੋਂ ਛੜਾ ਲਵੇਗਾ ਉਹਦਾ ਨਾਮ, ਟੇਢੀਆਂ ਜੂਨਾਂ ਤੋਂ ਬਚਾ ਲਵੇਗਾ ਉਹਦਾ ਨਾਮ, ਇਸ ਕਰਕੇ ਉਹਦੇ ਨਾਮ ਨੂੰ ਧਿਆਉਣਾ ਕਰੋ। ਭਗਤ, ਭਗਤੀ ਕਰਨ ਵਾਲੇ ਨੂੰ ਕਿਹਾ, ਬਹੁਤ ਵੱਡਾ ਸ਼ਬਦ ਹੈ ਖਾਲਸਾ ਜੀ, ਪਰੰਤੂ ਬੜੇ ਅਫਸੋਸ ਨਾਲ ਕਹਿਣਾ ਪੈਂਦਾ, ਜਿਹੜੇ ਸੰਤ ਮਹਾਤਮਾ ਭਗਤ ਗੁਰੂ ਲੋਕ ਇਹ ਸਭ ਦੇ ਸਾਂਝੇ ਹੁੰਦੇ ਨੇ, ਸੂਰਮੇ ਸ਼ਹੀਦ ਲੋਕ, ਪਰੰਤੂ ਆਪਾਂ ਨੇ ਤਾਂ ਇਹ ਵੀ ਜਾਤਾਂ ਪਾਤਾਂ ਚ ਵੰਡ ਲਏ ਹੈ, ਇਹ ਸਾਡਾ ਜੀ ਸਾਡੀ ਬਰਾਦਰੀ ਦੇ ਨੇ, ਤੁਹਾਡੀ ਬਰਾਦਰੀ ਦੇ ਨੇ, ਉਹ ਸ਼ਹੀਦ ਭਗਤ ਸੂਰਮੇ ਸਾਰਿਆਂ ਦੇ ਸਾਂਝੇ ਹੁੰਦੇ ਹੈ। ਭਗਤ ਰਵਿਦਾਸ ਮਹਾਰਾਜ ਉਹ ਸਾਰਿਆਂ ਦੇ ਸਾਂਝੇ ਹੈ, ਦੁਨੀਆਂ ਦਾ ਵੱਡੇ ਤੋਂ ਵੱਡਾ ਰਾਜਾ ਜਦੋਂ ਨਮਸਕਾਰ ਕਰਦਾ ਹੈ, ਜਿੰਨੇ ਭਗਤ ਨੇ ਉਹਨਾਂ ਨੂੰ ਵੀ ਨਮਸਕਾਰ ਹੁੰਦੀ ਹੈ ਨਾ, 15 ਭਗਤਾਂ ਦੀ ਬਾਣੀ ਦਰਜ ਹੈ। ਗੁਰੂ ਅਰਜਨ ਸਾਹਿਬ ਜੀ ਨੇ ਉਹਨਾਂ ਨੂੰ 15 ਭਗਤਾਂ ਦਾ ਦਰਜਾ ਦਿੱਤਾ, ਭਗਤ ਦਾ ਦਰਜਾ। ਭਗਤ ਭਗਤ ਜਗ ਵੱਜਿਆ, ਚੌਂ ਚਿੱਕਾਂ ਦੇ ਵਿੱਚ ਚਮਰੇਟਾ। ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ, ਕਹਿੰਦੇ ਚਾਹੇ ਪੰਡਿਤ ਗਿਆਨੀ ਕਹਾਵੇ ਆਪਣੇ ਆਪ ਨੂੰ ਸਿਆਣਾ, ਸੂਰ ਛਤਰਪਤ ਰਾਜਾ ਹੋਵੇ, ਪਰ ਰੱਬ ਦੇ ਭਗਤ ਦੇ ਬਰਾਬਰ ਨਹੀਂ ਕੋਈ ਹੁੰਦਾ। ਸੋ ਬੜੇ ਅਫਸੋਸ ਨਾਲ ਕਹਿਣਾ ਪੈਂਦਾ, ਕਈ ਇਸੇ ਗੱਲ ਤੋਂ ਹੀ ਲੜੀ ਜਾਂਦੇ ਨੇ, ਜੀ ਗੁਰੂ ਰਵਿਦਾਸ ਕਹੋ ਭਗਤ ਕਿਉਂ ਕਹਿਤਾ। ਉਹ ਭਾਈ ਭਗਤ ਕਿਤੇ ਛੋਟਾ ਸ਼ਬਦ ਹੈ। ਗੁਰੂ ਰਵਿਦਾਸ ਸੱਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਓ। ਮਹਾਰਾਜ ਕਹਿੰਦੇ ਜੀ ਨੇ ਸੱਚਾ ਪੁਰਖ ਜਾਣ ਲਿਆ ਉਹ ਸਤਿਗੁਰ ਹੈ। ਰਵਿਦਾਸ ਮਹਾਰਾਜ ਰੱਬ ਨੇ। ਹੁਣ ਗੁਰੂ ਅਰਜਨ ਸਾਹਿਬ ਨੇ ਉਹਨਾਂ ਨੂੰ ਭਗਤ ਦਾ ਦਰਜਾ ਦਿੱਤਾ ਹੈ। ਕੀ ਆਪਾਂ ਗੁਰੂ ਅਰਜਨ ਸਾਹਿਬ ਨੂੰ ਵੱਡੇ ਹਾਂ? ਗੁਰੂ ਤੇ ਭਗਤ ਵਿੱਚ ਕੋਈ ਫਰਕ ਨਹੀਂ, ਕਿਉਂਕਿ ਜਦੋਂ ਨਮਸਕਾਰ ਕਰਦੇ ਹਾਂ ਸਾਰਿਆਂ ਨੂੰ ਇਹ ਹੁੰਦੀ ਹੈ। ਸੋ ਇਸ ਕਰਕੇ ਖਾਲਸਾ ਜੀ, ਇਹਨਾਂ ਗੱਲਾਂ ਦੇ ਪਿੱਛੇ ਝਗੜਾ ਕਰਨਾ, ਲੜਾਈ ਕਰਨੀ, ਇਹ ਬਿਲਕੁਲ ਗਲਤ ਹੈ। ਰੱਬ ਦੇ ਪਿਆਰਿਆਂ ਦੀ ਕੋਈ ਜਾਤ ਪਾਤ ਨਹੀਂ ਹੁੰਦੀ, ਸਭ ਦੇ ਸਾਂਝੇ ਹੁੰਦੇ ਨੇ ਉਹ। ਇਸ ਕਰਕੇ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਤੂੰ ਆਪ ਇਹ ਸਮਾਧੀ 'ਚ ਬੈਠ ਜਾਂਦਾ, ਨਿਰਗੁਣ ਸਰੂਪ ਹੋ ਕੇ, ਸਰਗੁਣ ਸਰੂਪ ਹੋ ਕੇ ਸੰਸਾਰ ਦੀ ਰਚਨਾ ਕਰਦਾ ਹੈ। ਹਰ ਧਿਆਵੋ ਭਗਤੋ, ਹੇ ਭਗਤੋ ਹਰੀ ਪਰਮੇਸ਼ਰ ਨੂੰ ਧਿਆਉਣਾ ਕਰੋ। ਜਿਹੜਾ ਅੰਤ ਦੇ ਸਮੇਂ ਤੇ ਛੁਡਾਉਣ ਦੀ ਤਾਕਤ ਰੱਖਦਾ ਹੈ, ਜਿਵੇਂ ਅਜਾਮਲ ਨੂੰ ਛੁਡਾ ਲਿਆ ਸੀ ਅੰਤ ਸਮੇਂ ਜਮਾਂ ਤੋਂ, ਅਜਾਮਲ ਕੋ ਅੰਤ ਕਾਲ ਮੈਂ ਨਰਾਇਣ ਸ਼ੁੱਧ ਆਈ, ਜਾ ਗਤ ਕੋ ਜੁਗੀਸ਼ਰ ਬਾਂਸ਼ਤ ਸੋ ਗਤ ਛਿਣ ਮੈਂ ਪਾਈ। ਉਹ ਗਤੀ ਨੂੰ ਪ੍ਰਾਪਤ ਇੱਕ ਛਿਣ ਦੇ ਵਿੱਚ ਪ੍ਰਾਪਤ ਕਰ ਲਿਆ ਸੀ, ਜਿਹੜੀ ਗਤੀ ਨੂੰ ਵੱਡੇ ਵੱਡੇ ਯੋਗੀ ਤਰਸਦੇ ਹਨ। ਸੋ ਇਸ ਕਰਕੇ ਉਹਦਾ ਨਾਮ ਅੰਤ ਸਮੇਂ ਛੁਡਾਉਂਦਾ ਹੈ।
ਜਿਨ ਸੇਵਿਆ ਤਿੰਨ ਸੁਖ ਪਾਇਆ, ਹਰ ਨਾਮ ਸਮਾਇਆ।
ਜਿਨ੍ਹਾਂ ਨੇ ਉਸ ਵਾਹਿਗੁਰੂ ਨੂੰ ਸੇਵਿਆ, ਉਹਦਾ ਸਿਮਰਨ ਕੀਤਾ, ਜਿਨ ਸੇਵਿਆ ਤਿੰਨ ਸੁੱਖ ਪਾਇਆ, ਉਹਨਾਂ ਨੇ ਭਾਈ ਸੁੱਖ ਦੀ, ਆਤਮਿਕ ਸੁੱਖ ਦੀ ਪ੍ਰਾਪਤੀ ਕੀਤੀ ਹੈ। ਹਰ ਨਾਮ ਸਮਾਇਆ ਤੇ ਸਿਮਰਨ ਕਰਦੇ ਕਰਦੇ ਨਾਮ ਦੇ ਹੀ ਰੂਪ ਹੋ ਗਏ। ਜਿਹੜਾ ਨਾਮ ਹੈ ਇਹ ਨਾਮੀ ਦੇ ਵਿੱਚ ਅਭੇਦ ਕਰ ਦਿੰਦਾ ਹੁੰਦਾ। ਨਾਮੀ ਕੀ ਹੈ? ਅਕਾਲ ਪੁਰਖ ਵਾਹਿਗੁਰੂ। ਸੋ ਵਾਹਿਗੁਰੂ ਦਾ ਜਿਹੜਾ ਨਾਮ ਹੈ, ਨਾਮ ਨਾਮੀ ਚ ਭੇਦ ਕਰ ਦਿੰਦਾ ਹੈ। ਨਾਮ ਜਪਣ ਵਾਲੇ ਬੰਦੇ ਦੇ ਵਿੱਚ ਪਰਮਾਤਮਾ ਵਾਲੇ ਗੁਣ ਆਉਣੇ ਸ਼ੁਰੂ ਹੋ ਜਾਂਦੇ ਨੇ ਹੌਲੀ ਹੌਲੀ। ਪਰਮਾਤਮਾ ਦੇ ਗੁਣ ਕੀ ਨੇ? ਮੂਲ ਮੰਤਰ ਚ ਦੱਸੇ ਨੇ, ਨਿਰਭਉ ਹੈ, ਕਿਸੇ ਤੋਂ ਡਰਦਾ ਨਹੀਂ, ਉਹ ਨਿਰਵੈਰ ਹੈ, ਕਿਸੇ ਨਾਲ ਉਹਦਾ ਵੈਰ ਨਹੀਂ, ਨਿਰਭਉ ਨਿਰਵੈਰ ਹੈ। ਅਕਾਲ ਹੈ, ਕਾਲ ਤੋਂ ਰਹਿਤ ਹੈ। ਸੋ ਜਿਹੜਾ ਸਿਮਰਨ ਕਰਨ ਵਾਲਾ ਹੈ ਉਹ ਵੀ ਨਿਰਭਉ ਹੋ ਜਾਂਦਾ ਹੈ, ਕਿਸੇ ਨਾਲ ਵੈਰ ਦੀ ਭਾਵਨਾ ਨਹੀਂ ਰੱਖਦਾ, ਮੌਤ ਨੂੰ ਵੀ ਜਿੱਤ ਲੈਂਦਾ ਜਦੋਂ ਦਿਲ ਕਰਦਾ ਹੈ। ਸਰੀਰ ਚ ਆ ਜਾਂਦਾ ਜਦੋਂ ਦਿਲ ਕਰਦਾ, ਸਰੀਰ ਨੂੰ ਤਿਆਗ ਦਿੰਦਾ, ਤਾਕਤ ਰੱਖਦਾ। ਸੋ ਇਸ ਕਰਕੇ ਵਾਹਿਗੁਰੂ ਦੇ ਨਾਮ 'ਚ ਹੀ ਸਮਾ ਜਾਂਦੇ ਨੇ ਗੁਰਮੁਖ, ਵਾਹਿਗੁਰੂ ਵਾਲੇ ਗੁਣ ਉਹਨਾਂ 'ਚ ਆਉਣੇ ਸ਼ੁਰੂ ਹੋ ਜਾਂਦੇ ਨੇ। ਪਰ ਗੱਲ ਕਮਾਈ ਦੀ ਹੈ, ਕਮਾਈ ਨਹੀਂ ਆਪਾਂ ਕਰਦੇ, ਕਮਾਈ ਛੱਡ ਦਿੱਤੀ, ਮਿਹਨਤ ਕਰਕੇ ਰਾਜੀ ਨਹੀਂ। ਜਿਹੜੇ ਹੱਥਾਂ ਦੇ ਵਿੱਚ ਕਿਸੇ ਸਮੇਂ ਗੁਟਕੇ ਹੁੰਦੇ ਸੀ, ਬਾਣੀ ਪੜ੍ਹਦੇ ਸੀ ਪਹਿਲੇ ਸਮਿਆਂ 'ਚ, ਹੁਣ ਉਹ ਹੱਥਾਂ ਦੇ ਵਿੱਚ ਗੁਟਕਿਆਂ ਦੀ ਜਗ੍ਹਾ ਮੋਬਾਈਲਾਂ ਨੇ ਲੈ ਲਈ। ਟੈਕਨੋਲੋਜੀ ਮਾੜੀ ਨਹੀਂ, ਪਰ ਮਿਸਯੂਜ਼ ਕਰਨਾ ਇਹ ਸਰ ਸੰਗਤ ਜੀ ਬਹੁਤ ਮਾੜਾ ਹੈ। ਸੋ ਇਸ ਕਰਕੇ ਮਹਾਰਾਜ ਕਹਿੰਦੇ, ਜਿਨ੍ਹਾਂ ਨੇ ਸੇਵਿਆ, ਸਿਮਰਨ ਕੀਤਾ, ਉਹਨਾਂ ਨੇ ਸੁੱਖ ਪਾਇਆ। ਹਰ ਨਾਮ ਸਮਾਇਆ, ਹਰ ਭਾਵ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਦੇ ਵਿੱਚ ਹੀ ਸਮਾ ਗਏ ਉਹ। ਸਿੱਧਾਂ ਨੇ ਪੁੱਛਿਆ ਸੀ ਗੁਰੂ ਨਾਨਕ ਸਾਹਿਬ ਤੋਂ, ਮਹਾਰਾਜ ਪਰਮੇਸ਼ਰ ਦਾ ਅੰਤ ਪਾਇਆ ਜਾ ਸਕਦਾ ਹੈ? ਮਹਾਰਾਜ ਕਹਿੰਦੇ ਨਹੀਂ। ਕਹਿੰਦੇ ਫਿਰ ਜਿਹੜਾ ਬ੍ਰਹਮ ਗਿਆਨੀ ਹੁੰਦਾ ਉਹ ਤਾਂ ਅੰਤ ਪਾ ਲੈਂਦਾ ਹੋਊ? ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਤਾਂ ਉਹਦਾ ਰੂਪ ਏ ਹੋ ਜਾਂਦਾ ਹੈ, ਅੰਤ ਪਾਉਣ ਦੀ ਤਾਂ ਗੱਲ ਰਹੀ ਉਹ ਨਹੀਂ। ਬ੍ਰਹਮ ਗਿਆਨੀ ਆਪ ਪਰਮੇਸ਼ਰ ਸਰੂਪ ਏ ਹੋ ਜਾਂਦਾ ਹੁੰਦਾ। ਇਸ ਕਰਕੇ ਜਿਨ੍ਹਾਂ ਨੇ ਨਾਮ ਨੂੰ ਸੇਵਿਆ ਹੈ, ਸਿਮਰਨ ਕੀਤਾ, ਉਹਨਾਂ ਨੂੰ ਪੀਸ ਆਫ ਮਾਇੰਡ, ਸ਼ਾਂਤੀ ਮਿਲੀ ਹੈ। ਹਰ ਨਾਮ ਸਮਾਇਆ, ਹਰੀ ਨਾਮ ਦੇ ਵਿੱਚ ਉਹ ਸਮਾ ਜਾਂਦੇ ਨੇ, ਵਾਹਿਗੁਰੂ ਵਾਹਿਗੁਰੂ ਕਹਿੰਦੇ ਹੋਏ ਵਾਹਿਗੁਰੂ ਦਾ ਹੀ ਰੂਪ ਹੋ ਜਾਂਦੇ ਨੇ। ਸੋ ਇਸ ਕਰਕੇ ਆਓ ਆਪਾਂ ਨਿਤਨੇਮ ਕਰੀਏ ਖਾਲਸਾ ਜੀ, ਘਰ ਪਰਿਵਾਰਾਂ ਦੇ ਵਿੱਚ ਸ਼ੁਰੂ। ਖਾਲਸਾ ਰਾਜ ਦੀਆਂ ਗੱਲਾਂ ਕਰਦੇ ਆ ਕਈ, ਬਿਲਕੁਲ ਖਾਲਸੇ ਦਾ ਰਾਜ ਜਦੋਂ ਵੀ ਹੋਇਆ ਸੁੱਖ ਸ਼ਾਂਤੀ ਰਹੀ ਹੈ। ਖਾਲਸੇ ਨੇ ਬੜੀ ਚੜ੍ਹਦੀ ਕਲਾ ਦੇ ਨਾਲ 40 ਸਾਲ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ, ਉਸ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾਂ। ਸੋ ਖਾਲਸਾ ਰਾਜ ਕਦੋਂ ਆਵੇਗਾ ਕਈ ਪੁੱਛਦੇ ਨੇ। ਖਾਲਸ ਦਾ ਅਰਥ ਹੁੰਦਾ ਪਿਓਰ, ਸ਼ੁੱਧ। ਜਦੋਂ ਆਪਾਂ ਖਾਲਸੇ ਬਣ ਗਏ, ਅੰਦਰੋਂ ਪਿਓਰ ਹੋ ਗਏ, ਆਪਾਂ ਹੁਣ ਅੰਦਰੋਂ ਹੋਰ ਹਾਂ ਬਾਹਰੋਂ ਹੋਰ ਹਾਂ। ਸੋ ਜਦੋਂ ਭਾਈ ਆਪਾਂ ਖਾਲਸੇ ਬਣ ਗਏ ਉਦੋਂ ਖਾਲਸੇ ਦਾ ਰਾਜ ਆ ਜਾਵੇਗਾ। ਸਭ ਤੋਂ ਪਹਿਲਾਂ ਆਪਾਂ ਇੱਕ ਕੰਮ ਕਰੀਏ, ਆਪਣੇ ਘਰ ਨੂੰ ਸੁਧਾਰੀਏ। ਜਦੋਂ ਆਪਾਂ ਪਰਿਵਾਰ ਨੂੰ ਗੁਰਮਤ ਵਾਲੇ ਪਾਸੇ ਲਾਤਾ, ਨਾਮ ਵਾਲੇ ਪਾਸੇ ਲਾਤਾ, ਆਲਾ ਦੁਆਲਾ ਤਾਂ ਆਪੇ ਸੁਧਰ ਜੂਗਾ। ਆਪਾਂ ਕੀ ਕਰਦੇ ਹਾਂ, ਦੂਜਿਆਂ ਨੂੰ ਸੁਧਾਰਨ ਤੁਰ ਪੈਂਦੇ ਹਾਂ। ਉਹ ਕਬੀਰ ਸਾਹਿਬ ਨਹੀਂ ਕਹਿੰਦੇ, ਕਬੀਰ ਰਾਸ ਬਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਉਹ ਭਾਈ ਦੂਜਿਆਂ ਨੂੰ ਸਿਕਸ਼ਾ ਦਿੰਦਾ ਦਿੰਦਾ ਆਪਣੀ ਖੇਤੀ ਨਾ ਉਜਾੜ ਲਈ। ਤੇਰੀ ਸਿੱਖਿਆ ਦਾ ਦੂਜੇ 'ਤੇ ਅਸਰ ਤਾਂ ਹੋਊਗਾ ਜੇ ਤੂੰ ਉਹ ਕਮਾਉਣਾ ਹੈ। ਜੇ ਤੂੰ ਆਪ ਨਿਤਨੇਮ ਕਰਦਾ ਤਾਂ ਤੇਰੇ ਬਚਨਾਂ ਦਾ ਦੂਜੇ 'ਤੇ ਅਸਰ ਪਊ ਨਹੀਂ, ਡੱਕਾ ਨਹੀਂ ਪੈਣਾ। ਸੋ ਅੱਜ ਦੇ ਸਮੇਂ 'ਚ ਪ੍ਰਚਾਰ ਬਹੁਤ ਹੋ ਰਿਹਾ ਹੈ, ਪਰੰਤੂ ਕਹਿਣੀ ਅਤੇ ਕਰਨੀ ਦੇ ਪੂਰੇ ਪ੍ਰਚਾਰਕਾਂ ਦੀ ਬਹੁਤ ਵੱਡੀ ਘਾਟ ਪੈ ਗਈ ਹੈ। ਬਸ ਸਟੇਜਾਂ 'ਤੇ ਕੁਝ ਹੋਰ, ਅੰਦਰ ਹੋਰ। ਇਸੇ ਕਰਕੇ ਤਾਂ ਸਾਧ ਸੰਗਤ ਜੀ ਭਲਾ ਨਹੀਂ ਹੋ ਰਿਹਾ ਕੌਮ ਦਾ। ਸਤਿਗੁਰੂ ਸਾਹਿਬ ਕਿਰਪਾ ਕਰਨ, ਆਪਾਂ ਘਰਾਂ 'ਚ ਨਿਤਨੇਮ ਦਾ ਲਾਈਏ ਪਹਿਰਾ, ਫਿਰ ਦੇਖਿਓ ਕਿਵੇਂ ਪੰਥ ਖਾਲਸੇ ਦੀ ਚੜ੍ਹਦੀ ਕਲਾ ਹੁੰਦੀ ਹੈ। ਸੋ ਦੋ ਪੰਕਤੀਆਂ ਪੜ੍ਹ ਕਰਕੇ ਇੱਥੇ ਸਮਾਪਤੀ ਹੈ। ਭਾਵੇਂ ਲੜੀਵਾਰ ਕਥਾ ਦਾ ਵੀ ਸਿੰਘ ਸਾਹਿਬ ਵੱਲੋਂ ਹੁਕਮ ਹੋਇਆ ਸੀ, ਪਰ ਸਰੀਰ 'ਚ ਢਲਾਈ ਹੋਣ ਕਰਕੇ ਥੋੜ੍ਹਾ ਬੈਠਣ 'ਚ ਤਕਲੀਫ ਹੈ। ਇਸ ਕਰਕੇ ਦੋ ਪੰਕਤੀਆਂ ਪੜ੍ਹ ਕਰਕੇ ਆਪਾਂ ਸਮਾਪਤੀ ਕਰੀਏ। ਇਹ ਸ਼ਬਦ ਦਾ ਨਿਚੋੜ ਇਹ ਹੈ ਕਿ ਜਿਹੜੇ ਨਾਮ ਨੂੰ ਜਪਦੇ ਨੇ ਇੱਕ ਦਿਨ ਨਾਮ ਦੇ ਵਿੱਚ ਹੀ ਮਿਲ ਜਾਂਦੇ ਨੇ। ਵਾਹਿਗੁਰੂ ਵਾਹਿਗੁਰੂ ਕਹਿੰਦੇ ਵਾਹਿਗੁਰੂ ਦਾ ਹੀ ਰੂਪ ਹੋ ਜਾਂਦੇ ਹਨ।
ਹਰ ਧਿਆਵਹੋ ਭਗਤ ਹੋ ਦਿਨ ਸਰਾਤ, ਅੰਤ ਲੈ ਛਡਾਇਆ ਜਿਨ ਸੇਵਿਆ ਤਿਨ ਸੁਖ ਪਾਇਆ, ਹਰ ਨਾਮ ਸਮਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।